ठाकुरे नमे ठाकुरे नमे सतगुरे नमे श्री गुरुदेव नमे।
सतगुर सेविए मन निर्मला पये पवित्र शरीर मन आनंद सदा सुख पाया पेटिया गैर गंभीर सच्ची संगत बैसना सच नाम मंतीर मन रे सतगुर सेव निसंग सतगुर सेविए हर मन वसे लगे न मैल पतंग सच्चे शब्द पतो बुझे सच्चे सच्चा नाउ जिनो में मार पछाणिया हाउ तिन बलिहारे जाऊ मन मुख सच न जाननी तिन ठानक तू थाउ सच खाना सच पहनना सच्चे ही विश्वास सदा सच्चा सा लाना सच्चे शब्द निवास सब आत्म राम पछाणिया गुरमति निज करवास सच वेखण सच बोलना तन मन सच्चा होई सच्ची साखी उपदेश सच सच्चे सच्ची सोई जिन्नी सच विसारिया से दुखिये चले रोई सतगुर जिन्नी न सेवियो से किता ए संसार जम दर बदे मारिये कूक न सुने पुकार बिरथा जन्म गवाईया मर जमे वारो वार एह जग जलता देख के पज पे सतगुर सरना सतगुर सच दिड़ाया सदा सच संजम रहना सतगुर सच्चा है मोई था सबदे बहु जल तरना लख चौरासी फिर दे रे बिन सतगुर मुकत न होई पड़ पड़ पंडित मुनि थके दूजे पाई पत खोई सतगुर सब सुनाया बिन सच्चे अवर न कोई जो सच्चे लाए से सच लगे सच्ची कार करन तिना निज करवासा पाया सच्चे मैल रह नानक भगत सुखिए सदा सच्चे नाम रचन।
जुगाद गुरे नमे सत गुरे नमे श्री गुरुदेव नमे दास दोनों हाथ जोड़ के संगत के चरणा च मथा टेकते हुए अपने गुनाह की माफी लिए अरदास बेनती करता है। संगत की समर्था है बख्शन की, बख्शन की कृपालता करो, संगत दे बख्शे नूं गुरु साहब भी बख्श देंगे।
सतगुर सेविए मन निर्मला पए पवित्र शरीर मन आनंद सदा सुख पाया बेटी अगैर गंभीर सच्ची संगत बैसना सच नाम मनतीर मन रे सतगुरु सेव निसंग सतगुरु सेविए हर मन वसे लगे न मेल पतंग
सतगुर सेविए मन निर्मला पए पवित्र शरीर मन आनंद सदा सुख पाया पेट्यो गहर गंभीर सच्ची संगत बैसना सच नाम मन तीर। गुरु साहब आज का मजमून बख्श रहे हैं, आज का मजमून है सच। सतगुर सेविए सतगुर की सेवा मन निर्मला पए पवित्र शरीर ਇਸ ਦਾ ਫਲ ਕੀ ਹੈ? ਮਨ ਦਾ ਨਿਰਮਲ ਹੋ ਜਾਣਾ, ਸਰੀਰ ਦਾ ਪਵਿੱਤਰ ਹੋ ਜਾਣਾ। ਇਸ ਜਗਤ ਦੇ ਵਿੱਚ ਇਹ ਜੀਵਾਤਮਾ ਜਦੋਂ ਇਨਸਾਨ ਦੇ ਜਾਮੇ ਨੂੰ ਲੈ ਕਰਕੇ ਪ੍ਰਗਟ ਹੁੰਦੀ ਹੈ ਤੇ ਉਹ ਸੇਵਾ ਕਰਦੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ, ਕਿਸੇ ਨਾ ਕਿਸੇ ਵਸਤੂ ਜਾਂ ਸੰਬੰਧ ਦੀ। ਸ਼ੁਰੂ ਦੇ ਵਿੱਚ ਸੇਵਾ ਕਰਵਾਉਂਦੀ ਹੈ, ਹੋਰ ਸੰਭਾਲਦੇ ਹੀ ਸੇਵਾ ਕਰਨ ਲੱਗ ਜਾਂਦੀ ਹੈ। ਤਾਂ ਸੇਵਾ ਦਾ ਜਿਹੜਾ ਭਾਵ ਹੈ ਇਹ ਮੁਕਤੀ ਦਾ ਭਾਵ ਨਹੀਂ ਹੈ, ਇਹ ਬੰਧਨ ਦੇ ਵਿੱਚ ਲੈ ਕਰਕੇ ਆਉਂਦੀ ਹੈ। ਮਨ ਦੀ ਸਿਆਣਤ ਹੈ, ਚਲਾਕੀ ਹੈ। ਪਿਛਲੇ ਜਨਮਾਂ ਦੇ ਵਿੱਚ ਜੋ ਕੁਛ ਕੀਤਾ ਗਿਆ ਸੀ ਉਸ ਦਾ ਭੁਗਤਾਨ ਹੈ। ਮਨ ਨੇ ਉਸਦਾ ਨਾਮ ਜੋ ਹੈ ਸੇਵਾ ਰੱਖ ਦਿੱਤਾ, ਕਰਵਾ ਲਈ ਜਾਂ ਕਰ ਦਿੱਤੀ, ਸਿਰਫ ਭੁਗਤਾਨ ਮਾਤਰ ਬੰਧਨ ਦੇ ਵਿੱਚ। ਅੱਜ ਕਰਵਾ ਰਹੇ ਹਾਂ, ਕੱਲ ਕਰਨ ਵਾਸਤੇ ਆਵਾਂਗੇ, ਅੱਜ ਕਰ ਰਹੇ ਹਾਂ ਕੱਲ ਕਰਵਾਉਣ ਲਈ ਆਵਾਂਗੇ। ਇਹ ਦੇਣ ਔਰ ਲੈਣ ਦਾ ਜਿਹੜਾ ਨਿਯਮ ਹੈ ਇਹ ਕਾਲ ਦੀ ਦੇਣ ਹੈ ਇਸ ਸ੍ਰਿਸ਼ਟੀ ਨੂੰ। ਇਸੀ ਦੇ ਉੱਪਰ ਆਧਾਰਿਤ ਇਹ ਰਚਨਾ ਰਚੀ ਗਈ ਹੈ। 84 ਲੱਖ ਪਿੰਜਰੇ ਇਹ ਜਾਮੇ ਬਣਾਏ ਗਏ ਨੇ ਜਿਨ੍ਹਾਂ ਦੇ ਵਿੱਚ ਇਸ ਆਤਮਾ ਨੂੰ ਕੈਦ ਰੱਖਿਆ ਜਾਂਦਾ ਹੈ। ਤਨ ਔਰ ਮਨ ਦਾ ਪਿੰਜਰਾ ਹਰ ਮੁਲਕ ਦੇ ਵਿੱਚ ਹਰ ਜੀਵਾਤਮਾ ਨੂੰ ਹਰ ਜੂਨ ਦੇ ਵਿੱਚ ਦਿੱਤਾ ਜਾਂਦਾ ਹੈ ਔਰ ਇਨਸਾਨ ਦੇ ਜਾਮੇ ਦੇ ਵਿੱਚ ਆ ਕਰਕੇ ਗੁਰੂ ਸਾਹਿਬਾਂ ਨੇ ਇਸਤੇਮਾਲ ਕੀਤਾ ਸਤਿਗੁਰ ਸੇਵੀਏ, ਸਤਿਗੁਰ ਦੀ ਸੇਵਾ। ਇਸ ਸ਼ਬਦ ਦੇ ਵਿੱਚ ਅਗਰ ਅਸੀਂ ਸੇਵਾ ਦੇ ਭਾਵ ਨੂੰ ਮੁੱਖ ਰੱਖਾਂਗੇ, ਜਿਹੜੀ ਸੇਵਾ ਅਸੀਂ ਇੱਥੇ ਕਰ ਰਹੇ ਹਾਂ ਜਾਂ ਸੰਸਾਰ ਦੇ ਵਿੱਚ ਕਰਦੇ ਹਾਂ, ਤੇ ਅਸੀਂ ਨਾ ਤੇ ਇਸ ਸ਼ਬਦ ਨੂੰ ਸਮਝ ਪਾਵਾਂਗੇ, ਉਲਟਾ ਬੰਧਨ ਦੇ ਵਿੱਚ ਆ ਜਾਵਾਂਗੇ। ਯਾਨੀ ਅਧੂਰੇ ਫਲ ਦੀ ਪ੍ਰਾਪਤੀ ਹੋਏਗੀ, ਪੂਰਨ ਫਲ ਨੂੰ ਅਸੀਂ ਪ੍ਰਾਪਤ ਨਹੀਂ ਕਰ ਸਕਦੇ। ਫਿਰ ਕਿਹੜੀ ਸੇਵਾ ਦੀ ਗੱਲ ਕੀਤੀ ਗਈ ਹੈ ਸਤਿਗੁਰ ਸੇਵੀਏ ਦੇ ਵਿੱਚ? ਜਿਸ ਦੇ ਨਾਲ ਮਨ ਦਾ ਨਿਰਮਲ ਔਰ ਸਰੀਰ ਦਾ ਪਵਿੱਤਰ ਹੋ ਜਾਣਾ। ਆਪਾਂ ਸਾਰੇ ਹੀ ਇੱਥੇ ਸੇਵਾ ਕਰਦੇ ਹਾਂ, 6 ਘੰਟੇ 8 ਘੰਟੇ, ਕਈ ਕਈ ਦਿਨ ਡੇਰਿਆਂ ਬੰਦਰਾਂ ਗੁਰਦੁਆਰਿਆਂ ਦੇ ਵਿੱਚ, ਤੀਜ ਤਿਉਹਾਰਾਂ ਤੇ ਜਾਂ ਗੁਰਪੁਰਬਾਂ ਤੇ ਅਸੀਂ ਸੇਵਾ ਕਰਦੇ ਹਾਂ। ਹੁਣ ਵਿਚਾਰ ਕਰਕੇ ਦੇਖੋ, ਜਿਹੜੇ ਇਹ ਸੇਵਾ ਕਰਦੇ ਨੇ ਦਿਨ ਰਾਤ ਲੱਗੇ ਹੋਏ ਨੇ, ਇਹ ਸਾਰੀ ਸਤਿਗੁਰ ਦੀ ਸੇਵਾ ਕਹੀ ਜਾਂਦੀ ਹੈ? ਹੁਣ ਵਿਚਾਰ ਕਰੋ, ਉਹਨਾਂ ਦੇ ਕੋਲ ਜਾਓ, ਕੁਝ ਘੜੀਆਂ ਉਹਨਾਂ ਦੇ ਪਾਸ ਬੈਠੋ, ਕੋਈ ਗੱਲ ਨਹੀਂ ਕਰਨੀ, ਕੋਈ ਨਿੰਦਿਆ ਜਾਂ ਵਡਿਆਈ ਦਾ ਮਜ਼ਮੂਨ ਨਹੀਂ ਹੈ, ਇਹ ਰੂਹਾਨੀਅਤ ਦਾ ਵਿਸ਼ੇ ਹੈ, ਸਮਝ ਦਾ। ਅਗਰ ਅਸੀਂ ਇਸ ਨੂੰ ਸਮਝ ਕਰਕੇ ਧਾਰਨ ਨਹੀਂ ਕਰਾਂਗੇ ਤੇ ਅਸੀਂ ਉਸਦੇ ਰਿਜ਼ਲਟ ਨੂੰ, ਫਲ ਨੂੰ ਪ੍ਰਾਪਤ ਕਰਨ ਦੇ ਕਾਬਿਲ ਬਣ ਹੀ ਨਹੀਂ ਸਕਦੇ। ਉਹਨਾਂ ਜੀਵਾਤਮਾ ਦੇ ਕੋਲ ਬੈਠ ਕਰਕੇ ਉਹਨਾਂ ਦੇ ਕਾਰਿਆਕਲਾਪ ਨੂੰ, ਉਹਨਾਂ ਦੀ ਬੋਲੀ ਨੂੰ ਸੁਣੋ, ਉਹ ਬੋਲੀ ਕਿਹੜੀ ਬੋਲਦੇ ਨੇ, ਕਿਸ ਤਰੀਕੇ ਦਾ ਕਾਰ ਵਿਵਹਾਰ ਕਰਦੇ ਨੇ ਔਰ ਕਿੰਨਾ ਲਫ਼ਜ਼ਾਂ ਦਾ ਇਸਤੇਮਾਲ ਕਰਦੇ ਨੇ। ਨਾ ਕੋਈ ਸਵਾਲ ਕਰੋ, ਸਿਰਫ ਉਹਨਾਂ ਦੀ ਇਸ ਕਿਰਿਆ ਨੂੰ ਦੇਖੋ। ਕੁਛ ਘੜੀਆਂ ਦੇ ਵਿੱਚ, ਪਲਕ ਝਪਕਣ ਦੇ ਵਿੱਚ ਹੀ ਤੁਹਾਡੇ ਅੰਦਰ ਸੋਝੀ ਆ ਜਾਏਗੀ ਕਿ ਨਾ ਤੇ ਇਹਨਾਂ ਦਾ ਮਨ ਪਵਿੱਤਰ ਹੈ ਤੇ ਨਾ ਹੀ ਇਹਨਾਂ ਦਾ ਤਨ ਪਵਿੱਤਰ ਹੈ। ਤੇ ਫਿਰ ਫਾਇਦਾ ਕੀ ਹੋਇਆ ਇਹ ਸਾਰੀ ਕਿਰਿਆ ਨੂੰ ਅਪਣਾਉਣ ਦਾ? ਜ਼ਿੰਦਗੀ ਤਬਾਹ ਕਰ ਦਿੱਤੀ ਡੇਰੇ ਮੰਦਰ ਔਰ ਗੁਰਦੁਆਰਿਆਂ ਦੇ ਵਿੱਚ। ਹਾਸਲ ਕੀ ਕੀਤਾ? ਮਨ ਦੀ ਮੈਲ ਨੂੰ, ਤਨ ਦੀ ਅਪਵਿੱਤਰਤਾ ਨੂੰ, ਅਸਤ ਵਸਤੂਆਂ ਔਰ ਸੰਬੰਧਾਂ ਨੂੰ ਧਾਰਨ ਕੀਤਾ। ਤੇ ਫਿਰ ਇਹ ਸੇਵਾ ਕਿਸ ਤਰੀਕੇ ਦੇ ਨਾਲ ਸਤਿਗੁਰ ਦੀ ਸੇਵਾ ਹੋ ਸਕਦੀ ਹੈ? ਸਤਿਗੁਰੂ ਹੁਕਮ ਕਰਦੇ ਨੇ ਇਸ ਸੇਵਾ ਦੇ ਮੁਤਲਕ, ਕਾਰਨ ਕੀ ਹੈ? ਲੂਣ ਹਰਾਮੀ ਕਿਰਤਗੰ, ਇਸ ਦਾਗ ਨੂੰ ਧੋਣ ਵਾਸਤੇ ਪਰਉਪਕਾਰ, ਸੇਵਾ, ਵਫਾਦਾਰੀ, ਪਸ਼ਚਾਤਾਪ। ਗੁਰੂ ਸਾਹਿਬਾਂ ਨੇ ਹੁਕਮ ਕੀਤਾ ਸੀ ਪਿਛਲੇ ਸਤਸੰਗ ਦੇ ਵਿੱਚ, ਇਸ ਢੰਗ ਦੇ ਨਾਲ ਅਸੀਂ ਇਸ ਦਾਗ ਨੂੰ ਧੋ ਸਕਦੇ ਹਾਂ। ਤੇ ਗੁਰੂ ਸਾਹਿਬ ਕੀ ਕਰਦੇ ਨੇ? ਇਸ ਤਰੀਕੇ ਦੀ ਕਾਰਵਿਧੀ ਨੂੰ ਅਪਣਾਉਣ ਵਾਸਤੇ ਹੁਕਮ ਕਰਦੇ ਨੇ ਤਾਂ ਕਿ ਤੁਹਾਡੇ ਉੱਤੇ ਜਿਹੜਾ ਇਹ ਦਾਗ ਲੱਗਾ ਆ ਇਹ ਧੁੱਲ ਜਾਵੇ। ਔਰ ਅਸੀਂ ਦਾਗ ਧੋਣ ਦੀ ਜਗ੍ਹਾ ਦਾਗ ਲਗਾਉਣ ਦੀ, ਵਧਾਉਣ ਦੀ ਗੱਲ ਕਰਦੇ ਹਾਂ। ਗੁਰੂ ਸਾਹਿਬ ਕੋਲ ਆਉਂਦੇ ਹਾਂ, ਬੇਸ਼ੱਕ ਇਹ ਕਿਰਿਆ ਕਰਦੇ ਹਾਂ ਪਰ ਬਾਹਰੀ ਜਮਾਨੀ ਜਮਾ ਖਰਚਾ ਮੌਖਿਕ ਰੂਪ ਦੇ ਵਿੱਚ, ਅੰਤਰੋਂ ਉਹੀ ਵਿਸ਼ੇ ਵਿਕਾਰ ਮੌਜੂਦ ਨੇ, ਉਹੀ ਲਿਸਟਾਂ ਬਣੀਆਂ ਹੋਈਆਂ ਨੇ, ਉਹੀ ਕਾਮਨਾ ਨੇ। ਇੱਕ ਲਫ਼ਜ਼ ਹੈ ਲਸਟ, ਕਾਮ। ਅਗਰ ਅੰਤਰ ਦੇ ਵਿੱਚ ਕਾਮ ਮੌਜੂਦ ਹੈ, ਲਸਟ ਮੌਜੂਦ ਹੈ, ਤੇ ਇਹ ਸਾਰੀ ਕਿਰਿਆ ਜਿਤਨੀ ਵੀ ਕੀਤੀ ਹੈ ਇਸਦਾ ਇਹ ਮਤਲਬ ਨਹੀਂ ਹੈ ਕਿ ਇਹਦਾ ਫਲ ਨਹੀਂ ਹੈ, ਫਲ ਮਿਲੇਗਾ, ਅਵਸ਼ ਮਿਲੇਗਾ। ਯਾਨੀ ਕਿ ਲਸਟ ਨੂੰ ਮੁੱਖ ਰੱਖ ਕਰਕੇ ਇਹ ਕਿਰਿਆ ਕੀਤੀ ਤੇ ਫਿਰ ਇਹ ਸਤਿਗੁਰ ਦੀ ਕਿਰਿਆ ਨਹੀਂ ਰਹਿ ਗਈ, ਸਤਿਗੁਰ ਦੀ ਸੇਵਾ ਨਹੀਂ ਰਹਿ ਗਈ। ਸਾਡੀ ਇਹ ਲਸਟ ਪੂਰੀ ਹੋ ਜਾਏਗੀ, ਹੁਣ ਨਹੀਂ ਹੋਏਗੀ, ਅਗਲੇ ਜਨਮਾਂ ਚ ਹੋ ਜਾਏਗੀ। ਕਿਸੇ ਨੂੰ ਧੀਆਂ ਦੇ ਵਿਆਹ ਦੀ ਫਿਕਰ ਹੈ, ਕਿਸੇ ਨੂੰ ਬੱਚਿਆਂ ਦੀ ਨੌਕਰੀ ਦੀ ਫਿਕਰ ਹੈ,
ਕਿਸੇ ਨੂੰ ਕੰਮ ਧੰਦਿਆਂ ਦੀ, ਕਿਸੇ ਨੂੰ ਆਪਣੀ ਜ਼ਮੀਨ ਜਾਂ ਦਾਦਾ ਦੇ ਫੈਸਲੇ ਚਾਹੀਦੇ ਨੇ। ਇਹ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖ ਕਰਕੇ ਜਦੋਂ ਅਸੀਂ ਇਸ ਕਿਰਿਆ ਨੂੰ ਕੀਤਾ ਨਾ ਤਾਂ ਉਹ ਦਾਗ ਧੁੱਲਿਆ, ਯਾਨੀ ਕਿ ਗੱਲ ਅਗਲੇ ਜਨਮਾਂ ਤੇ ਚਲੀ ਗਈ, ਸਾਡੇ ਜਨਮ ਪੱਕੇ ਹੋ ਗਏ, ਅਸੀਂ ਬੰਧਨ ਦੇ ਵਿੱਚ ਆ ਗਏ। ਜਦ ਅਸੀਂ ਬੰਧਨ ਦੇ ਵਿੱਚ ਆ ਗਏ ਤੇ ਮਨ ਨਿਰਮਲ ਕਿਸ ਤਰੀਕੇ ਦੇ ਨਾਲ ਹੋ ਸਕਦਾ ਸੀਗਾ, ਤੇ ਵਿਚਾਰ ਕਰਕੇ ਦੇਖ ਲਓ ਕਿ ਅਸੀਂ ਕਿਸ ਤਰੀਕੇ ਦੀ ਸੇਵਾ ਨੂੰ ਕਰਨ ਵਾਸਤੇ ਗੁਰੂ ਸਾਹਿਬ ਉਪਦੇਸ਼ ਕਰਦੇ ਨੇ, ਅਸੀਂ ਕਿਸ ਨੂੰ ਅਪਣਾ ਰਹੇ ਹਾਂ, ਔਰ ਕਿਸ ਤਰੀਕੇ ਦੇ ਨਾਲ ਅਸੀਂ ਇਸ ਸਾਰੇ ਜੰਜਾਲ ਦੇ ਵਿੱਚੋਂ ਨਿਕਲਣ ਦੇ ਕਾਬਿਲ ਬਣ ਸਕਦੇ ਹਾਂ। ਤੇ ਗੁਰੂ ਨਾਨਕ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ ਕਿ ਜਦ ਤੱਕ ਤੇਰੇ ਉੱਪਰ ਇਹ ਦਾਗ ਲੱਗਾ ਹੋਇਆ, ਇਹ ਦਾਗ ਨੂੰ ਧੋਣ ਦਾ ਸਭ ਤੋਂ ਛੋਟਾ, ਸਸਤਾ ਔਰ ਆਸਾਨ ਉਪਾਅ ਸੀ ਜਿਹੜੀ ਗੁਰੂ ਸਾਹਿਬਾਂ ਨੇ ਤੁਹਾਨੂੰ ਬਖਸ਼ਿਸ਼ ਕੀਤੀ ਸੀ। ਅਗਰ ਅਸੀਂ ਇਸਨੂੰ ਲਸਟ ਰੱਖੀਏ ਤੇ ਇਹ ਅਗਲੇ ਜਨਮਾਂ ਤੇ ਚਲੀ ਗਈ, ਔਰ ਅਗਰ ਅਸੀਂ ਇਸ ਲਸਟ ਨੂੰ ਤਿਆਗ ਦਈਏ, ਯਾਨੀ ਨਿਸ਼ਕਾਮੀ ਹੋ ਜਾਈਏ, ਨਿਸ਼ਕਾਮਤਾ ਦੀ ਕਿਰਿਆ ਨੂੰ ਅਪਣਾ ਲਈਏ, ਕਾਮ ਨੂੰ ਲਸਟ ਨੂੰ ਤਿਆਗ ਦਈਏ, ਨਿਸ਼ਕਾਮੀ ਹੋ ਜਾਈਏ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸੇਵਾ ਕਰਤ ਹੋ ਨਿਸ਼ਕਾਮੀ, ਕਿਸ ਕੋ ਹੋਤ ਪ੍ਰਾਪਤ ਸਵਾਮੀ। ਇਹ ਸਵਾਮੀ ਦੀ ਪ੍ਰਾਪਤੀ ਕਿਸ ਨੂੰ ਹੁੰਦੀ ਹੈ? ਜਿਹੜਾ ਜਿੰਦੇ ਜੀ ਨਿਸ਼ਕਾਮੀ ਹੋ ਗਿਆ। ਤੈਨੂੰ ਕਰਮ ਕਰਨ ਦਾ ਅਧਿਕਾਰ ਤੇ ਹੈ, ਫਲ ਦਾ ਅਧਿਕਾਰ ਨਹੀਂ ਹੈ। ਫਲ ਨਿਸ਼ਚਿਤ ਹੈ ਪਹਿਲੇ ਤੋਂ ਹੀ, ਤੂੰ ਕਰਮ ਕਰਨ ਤੋਂ ਬਾਜ ਆ ਸਕਦਾ ਹੀ ਨਹੀਂ, ਤੈਨੂੰ ਕਰਮ ਕਰਨਾ ਪਏਗਾ। ਇਹ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਅਰਜੁਨ ਨੂੰ ਦਿੱਤਾ ਗਿਆ ਉਪਦੇਸ਼ ਹੈ। ਤੂੰ ਇੱਕ ਪਲ ਵੀ ਇਸ ਸ੍ਰਿਸ਼ਟੀ ਦੇ ਵਿੱਚ ਬਿਨਾਂ ਕਰਮ ਦੇ ਸਥਿਰ ਰਹਿ ਸਕਦਾ ਹੀ ਨਹੀਂ, ਤੇ ਫਲ ਜਿਹੜਾ ਪਹਿਲੇ ਤੋਂ ਹੀ ਨਿਸ਼ਚਿਤ ਹੈ, ਤੇ ਫਿਰ ਤੂੰ ਉਸਦੀ ਕਾਮਨਾ ਕਰਕੇ ਆਪਣੇ ਆਪ ਨੂੰ ਯੋਨੀਆਂ ਦੇ ਵਿੱਚ ਕਿਉਂ ਭਰਮਣ ਕਰਵਾ ਰਿਹਾ? ਤੂੰ ਉਸਦੇ ਫਲ ਨੂੰ ਤਿਆਗ ਦੇ, ਉਸਦੀ ਆਸ ਨੂੰ ਤਿਆਗ ਦੇ, ਆਪਣੇ ਗੁਰੂ ਨੂੰ ਅਰਪਣ ਕਰ ਦੇ। ਜਦੋਂ ਤੂੰ ਆਪਣੇ ਗੁਰੂ ਨੂੰ ਫਲ ਦੇ ਦੇਗਾ, ਉਸਦੇ ਬਾਅਦ ਕੀ ਰਹਿ ਜਾਏਗਾ? ਤੂੰ ਕਰਤੱਵ ਜਨ ਕਰਮ ਨੂੰ ਅਪਣਾਏਗਾ, ਸਿਰਫ ਔਰ ਸਿਰਫ ਕਰਤੱਵ ਜਨ, ਯਾਨੀ ਕਿ ਜੋ ਤੇਰਾ ਫਰਜ਼ ਹੈ, ਯਾਨੀ ਕਿ ਪੁਰਸ਼ਾਰਥ ਕਰਨਾ। ਸੰਤਾਂ ਨੇ ਕਦੀ ਵੀ ਪੁਰਸ਼ਾਰਥ ਨੂੰ ਨਾ ਕਰਨ ਦਾ ਉਪਦੇਸ਼ ਨਹੀਂ ਦਿੱਤਾ, ਹਮੇਸ਼ਾ ਹੀ ਉਹਨਾਂ ਨੇ ਕਿਹਾ ਤੁਸੀਂ ਪੁਰਸ਼ਾਰਥ ਕਰਨਾ ਹੈ ਪਰ ਕਾਮਨਾ ਇੱਛਾ ਨਹੀਂ ਰੱਖਣੀ, ਤਾਂ ਹੀ ਜਾ ਕਰਕੇ ਅਸੀਂ ਇਸ ਨਿਸ਼ਕਾਮਤਾ ਦੇ ਫਲ ਨੂੰ ਪ੍ਰਾਪਤ ਕਰਨ ਦੇ ਕਾਬਿਲ ਬਣਾਂਗੇ। ਔਰ ਜਦ ਤੱਕ ਇਹ ਜੀਵਾਤਮਾ ਨਿਸ਼ਕਾਮੀ ਨਹੀਂ ਹੋਏਗੀ, ਤਦ ਤੱਕ ਉਹ ਸਤਿਗੁਰ ਦੀ ਸੇਵਾ ਦੇ ਫਲ ਨੂੰ ਪ੍ਰਾਪਤ ਕਰਨ ਦੇ ਕਾਬਿਲ ਬਣ ਹੀ ਨਹੀਂ ਸਕਦੀ। ਤੋ ਇਸ ਸ਼ਬਦ ਦੇ ਵਿੱਚ ਅਗਰ ਅਸੀਂ ਉਸ ਸੱਚ ਨੂੰ ਮੁੱਖ ਰੱਖ ਲਈਏ, ਯਾਨੀ ਕਿ ਜਿਹੜਾ ਸੇਵਾ ਦਾ ਭਾਵ ਹੈ, ਸੇਵਾ ਦੇ ਭਾਵ ਨੂੰ ਅਗਰ ਅਸੀਂ ਸੱਚ, ਸੱਚ ਕੌਣ ਹੈ ਇਸ ਸ੍ਰਿਸ਼ਟੀ ਦੇ ਵਿੱਚ? ਸੱਚ ਕਹਿੰਦੇ ਨੇ ਨਿਤ ਨੂੰ, ਨਿਤ ਕਿਹਾ ਗਿਆ ਹੈ ਰਹਿਣ ਵਾਲੇ ਨੂੰ, ਯਾਨੀ ਕਿ ਜਦੋਂ ਇਹ ਸ੍ਰਿਸ਼ਟੀ ਦ੍ਰਿਸ਼ਟੀਗੋਚਰ ਹੋਈ ਉਸ ਤੋਂ ਪਹਿਲਾਂ ਵੀ ਉਹ ਸੱਚ ਮੌਜੂਦ ਸੀਗਾ, ਉਹ ਅਕਾਲ ਪੁਰਖ ਪਰਮਾਤਮਾ ਮੌਜੂਦ ਸੀ। ਜਦੋਂ ਇਹ ਸ੍ਰਿਸ਼ਟੀ ਉਸਨੇ ਇਸ ਜਗਤ ਦੇ ਵਿੱਚ ਪੈਦਾ ਕੀਤੀ ਉਸ ਵਕਤ ਵੀ ਹੋਈ ਸੀ, ਇਸ ਨੂੰ ਪੈਦਾ ਕਰਨ ਵਾਲਾ ਵੀ ਹੋਈ ਹੈ, ਚਲਾਉਣ ਵਾਲਾ ਵੀ ਹੋਈ ਹੈ, ਖਤਮ ਵੀ ਹੋਈ ਕਰ ਰਿਹਾ, ਔਰ ਖਤਮ ਕਰਨ ਦੇ ਬਾਅਦ ਜਦੋਂ ਇਸ ਨੂੰ ਫਿਰ ਤੋਂ ਪੈਦਾ ਕਰਦਾ ਉਸ ਵਕਤ ਵੀ ਉਹ ਇੱਕੋ ਹੀ ਤਾਕਤ ਹੈ ਜਿਸ ਨੂੰ ਸੱਚ ਅਕਾਲ ਪੁਰਖ ਪਰਮਾਤਮਾ ਕਿਹਾ ਹੈ। ਅਨੰਤ ਲਫ਼ਜ਼ਾਂ ਦੇ ਨਾਲ ਉਸਨੂੰ ਯਾਦ ਕੀਤਾ ਗਿਆ, ਕੋਈ ਵੀ ਲਫ਼ਜ਼ ਅਪਣਾ ਲਓ ਉਸਦੇ ਨਾਲ ਕੋਈ ਫਰਕ ਨਹੀਂ ਪੈਂਦਾ, ਸਿਰਫ ਧਿੜੇ ਬਦਲਣ ਦੇ ਨਾਲ ਇਸ ਜੀਵਾਤਮਾ ਦਾ ਉਧਾਰ ਨਹੀਂ ਹੋ ਸਕਦਾ। ਆਤਮਾ ਦਾ ਕਲਿਆਣ ਉਦੋਂ ਹੀ ਹੋਏਗਾ ਜਦੋਂ ਤੂੰ ਨਿਸ਼ਕਾਮੀ ਹੋਏਗਾ, ਤੇ ਨਿਸ਼ਕਾਮੀ ਤਾਂ ਹੀ ਹੋਏਗਾ ਜਦੋਂ ਇਸ ਸੱਚ ਦੀ ਡੈਫੀਨੇਸ਼ਨ ਨੂੰ ਸਮਝ ਕਰਕੇ ਧਾਰਨ ਕਰਨ ਦੇ ਕਾਬਿਲ ਹੋ ਜਾਏਗਾ। ਤੇ ਤੈਨੂੰ ਚਾਹੀਦਾ ਕਿ ਐਸੀ ਕਿਰਿਆ ਨੂੰ ਅਪਣਾ ਜਿਹੜੀ ਕਿ ਬਿਲਕੁਲ ਹੀ ਪਵਿੱਤਰ ਹੋਵੇ। ਸੰਸਾਰ ਦੇ ਵਿੱਚ ਕਾਰ ਵਿਵਹਾਰ ਅਪਣਾਉਣ ਵਾਸਤੇ ਸਤਿਗੁਰੂ ਉਪਦੇਸ਼ ਕਰਦੇ ਨੇ, ਔਰ ਉਸਦੇ ਵਿੱਚ ਤਿੰਨ ਲਫ਼ਜ਼ ਗੁਰੂ ਸਾਹਿਬਾਂ ਨੇ ਦਿੱਤੇ ਨੇ, ਸਵਾਰਥ, ਮਮਤਾ ਔਰ ਅਭਿਮਾਨ। ਅਗਰ ਇਹ ਤਿੰਨ ਲਫ਼ਜ਼ ਤੂੰ ਯਾਦ ਰੱਖੇ, ਆਪਣੇ ਕਿਰਿਆ ਜਿਹੜੀ ਤੂੰ ਅਪਣਾਈ ਹੈ ਉਹਦੇ ਵਿੱਚੋਂ ਇਹ ਤਿੰਨ ਲਫ਼ਜ਼ਾਂ ਨੂੰ ਤੂੰ ਕੱਢ ਦੇਵੇਂ, ਤੇ ਤੇਰੀ ਕਿਰਿਆ ਜਿਹੜੀ ਹੈ ਇਹ ਪਵਿੱਤਰ ਹੋ ਸਕਦੀ ਹੈ, ਯਾਨੀ ਸੱਚ ਦੀ ਹੋ ਸਕਦੀ ਹੈ, ਅਸੱਤ ਚੋਂ ਨਿਕਲ ਸਕਦਾ। ਜਦੋਂ ਤੇਰੀ ਕਿਰਿਆ ਪਵਿੱਤਰ ਹੋਏਗੀ ਤੇ ਤੇਰਾ ਵਿਵਹਾਰ ਵੀ ਜਿਹੜਾ ਹੈ ਸੁੱਚਾ ਹੋ ਜਾਏਗਾ, ਔਰ ਜਦੋਂ ਤੇਰਾ ਸੰਸਾਰ ਦਾ ਕਾਰ ਵਿਵਹਾਰ ਸੱਚਾ ਹੋ ਜਾਏਗਾ, ਸੁੱਚਾ ਹੋ ਜਾਏਗਾ, ਇਹ ਹੀ ਤੇਰਾ ਆਚਰਣ ਬਣਾਉਣ ਦੇ ਵਿੱਚ ਮਦਦ ਕਰੇਗਾ। ਤੇਰਾ ਸੱਚਾ ਆਚਰਣ ਕੀ ਹੈ? ਸਵਾਰਥ ਨੂੰ ਤਿਆਗਣਾ, ਮਮਤਾ ਨੂੰ ਤਿਆਗਣਾ, ਅਭਿਮਾਨ ਯਾਨੀ ਅਹੰਕਾਰ ਦਾ ਤਿਆਗ ਕਰਨਾ। ਇਹ ਤਿੰਨ ਲਫ਼ਜ਼ਾਂ ਨੂੰ ਅਗਰ ਤੂੰ ਹਮੇਸ਼ਾ ਯਾਦ ਰੱਖੇ ਤੇ ਤੇਰਾ ਆਚਰਣ ਇਸ ਢੰਗ ਦਾ ਬਣ ਜਾਏਗਾ ਕਿ ਤੂੰ ਕਾਮ ਨੂੰ ਤਿਆਗ ਦੇਗਾ, ਯਾਨੀ ਕਿ ਤੇਰੀ ਇੱਛਾ ਲਸਟ ਖਤਮ ਹੋ ਜਾਏਗੀ, ਔਰ ਤੂੰ ਨਿਸ਼ਕਾਮੀ ਹੋ ਕਰਕੇ ਇਸ ਜੀਵਾਤਮਾ ਦਾ ਕਲਿਆਣ ਕਰਨ ਦੇ ਕਾਬਿਲ ਬਣ ਜਾਏਗਾ। ਤੂੰ ਇਸ ਲਾਇਕ ਬਣ ਜਾਏਗਾ ਕਿ ਤੂੰ ਉਸ ਸੱਚ ਨੂੰ ਪ੍ਰਾਪਤ ਕਰ ਸਕੇ, ਸੱਚ ਦੇ ਨਾਲ ਜੁੜ ਸਕੇ। ਅਸੀਂ ਇਸ ਜਗਤ ਦੇ ਵਿੱਚ ਮਨ, ਬੁੱਧੀ ਔਰ ਇੰਦਰੀਆਂ ਨੂੰ ਲੈ ਕਰਕੇ ਬੈਠੇ ਹਾਂ। ਵਿਚਾਰ ਕਰਕੇ ਦੇਖੋ, ਇਹ ਸਾਰੇ ਸਾਧਨ ਜਿਹੜੇ ਦਿੱਤੇ ਗਏ ਨੇ, ਇਹ ਆਤਮਾ ਨੂੰ ਕਾਰ ਵਿਵਹਾਰ ਕਰਨ ਵਾਸਤੇ ਦਿੱਤੇ ਗਏ ਨੇ। ਆਤਮਾ ਪਰਮਾਤਮਾ ਦਾ ਅੰਸ਼ ਹੈ, ਉਹ ਸੱਚ ਦਾ ਅੰਗ ਹੈ, ਉਹ ਅਨੰਤ ਗੁਣਾਂ ਦਾ ਸਵਾਮੀ, ਔਰ ਇਸ ਦੇ ਵਿੱਚ ਵੀ ਕੋਈ ਐਸਾ ਗੁਣ ਨਹੀਂ ਜਿਹੜਾ ਉਸ ਸਵਾਮੀ ਦੇ ਵਿੱਚ ਹੋਵੇ ਔਰ ਆਤਮਾ ਦੇ ਵਿੱਚ ਨਾ ਹੋਵੇ। ਕਾਲ ਦਾ ਇਸ ਦੇ ਉੱਪਰ ਕੋਈ ਪ੍ਰਭਾਵ ਨਹੀਂ, ਇਹ ਅਨੰਤ ਗੁਣਾਂ ਦੀ ਸਵਾਮੀ ਪੂਰਨ ਤਾਕਤ ਔਰ ਸਮਰੱਥਾ ਲੈ ਕਰਕੇ ਇਸ ਜਗਤ ਦੇ ਵਿੱਚ ਅਵਤਾਰਿਤ ਹੋਈ ਹੈ। ਪਰ ਇਸ ਨੂੰ ਇਸ ਜਗਤ ਦੇ ਵਿੱਚ ਕੰਮ ਕਰਨ ਵਾਸਤੇ ਸਾਧਨ ਦੀ ਲੋੜ ਹੈ। ਸਾਧਨ ਕਿਹੜੇ ਨੇ? ਇਹ ਜਿਹੜੇ ਮਨ, ਬੁੱਧੀ ਔਰ ਸਰੀਰ ਦਿੱਤਾ ਗਿਆ, ਇੰਦਰੀਆਂ ਦਿੱਤੀਆਂ ਗਈਆਂ ਨੇ, ਇਸ ਨੂੰ ਕੰਮ ਕਰਨ ਵਾਸਤੇ ਦਿੱਤੀਆਂ ਗਈਆਂ ਨੇ। ਥੋੜੀ ਦੇਰ ਲਈ ਵਿਚਾਰ ਕਰੋ, ਇਹ ਤਿੰਨੋਂ ਚੀਜ਼ਾਂ ਹਟਾ ਦਿਓ ਤੇ ਕਿਆ ਆਤਮਾ ਇਸ ਜਗਤ ਦੇ ਵਿੱਚ ਕੋਈ ਕੰਮ ਕਰ ਸਕਦੀ ਹੈ? ਇਹ ਬਿਲਕੁਲ ਅਪੰਗ ਹੋ ਜਾਏਗੀ, ਚਾਹ ਕਰਕੇ ਵੀ ਕੋਈ ਕੰਮ ਨਹੀਂ ਕਰ ਸਕਦੀ। ਸੋ ਇਹ ਤਨ ਦਾ ਔਰ ਮਨ ਦਾ ਪਿੰਜਰਾ ਜਿਹੜਾ ਹੈ ਬਹੁਤ ਹੀ ਬਹੁਤ ਆਵਸ਼ਕ ਹੈ, ਜ਼ਰੂਰੀ ਹੈ। ਯਾਨੀ ਕਿ ਇੱਕ ਦੇਨ ਹੈ, ਅਗਰ ਇਸ ਦੇਨ ਨੂੰ ਅਸੀਂ ਸਹੀ ਢੰਗ ਨਾਲ ਸਮਝ ਲਵਾਂਗੇ ਤੇ ਅਸੀਂ ਇਸ ਨੂੰ ਜਿਹੜਾ ਹੈ ਸਾਧਨ ਬਣਾ ਕਰਕੇ ਆਪਣੀ ਮੰਜ਼ਿਲ ਤੇ ਪਹੁੰਚਣ ਦੇ ਕਾਬਿਲ ਬਣ ਜਾਵਾਂਗੇ। ਔਰ ਅਗਰ ਅਸੀਂ ਇਸ ਨੂੰ ਨਹੀਂ ਸਮਝ ਸਕਾਂਗੇ ਤੇ ਇਹ ਸਾਡੇ ਵਾਸਤੇ ਤਨ ਔਰ ਮਨ ਦਾ ਪਿੰਜਰਾ ਸਾਬਿਤ ਹੋਏਗਾ। ਔਰ ਪਿੰਜਰੇ ਦੇ ਵਿੱਚ ਕੀ ਹੁੰਦਾ? ਪਸ਼ੂ ਪਰਿੰਦਿਆਂ ਨੂੰ ਦੇਖ ਲਓ, ਹੋਰ ਤੇ ਹੋਰ ਜਾ ਕਰਕੇ ਜੇਲਾਂ ਦੇ ਵਿੱਚ ਤੁਸੀਂ ਜੀਵਾਤਮਾ ਮਨੁੱਖਾਂ ਨੂੰ ਵੀ ਦੇਖ ਲਓ ਕਿ ਕਿਸ ਤਰੀਕੇ ਦੇ ਨਾਲ ਇਸ ਪਿੰਜਰਿਆਂ ਦੇ ਵਿੱਚ ਕੈਦ ਕਰਕੇ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਖੱਜਲ ਹੋ ਜਾਂਦੀ ਹੈ। ਯਾਨੀ ਕਿ ਅਸੀਂ ਜਨਮ ਔਰ ਮਰਨ ਦੇ ਗੇੜ ਦੇ ਵਿੱਚੋਂ ਨਿਕਲਣਾ ਚਾਹੁੰਦੇ ਹਾਂ ਤੇ ਇਹਨਾਂ ਸਾਧਨਾਂ ਦਾ ਸਾਨੂੰ ਇਸਤੇਮਾਲ ਕਰਨਾ ਪਏਗਾ, ਜਿਹੜੇ ਇਹ ਮਨ, ਬੁੱਧੀ ਔਰ ਇੰਦਰੀਆਂ ਨੇ। ਇਸ ਦੇ ਬਗੈਰ ਇਹ ਜੀਵਾਤਮਾ ਇਸ ਸੰਸਾਰ ਦੇ ਵਿੱਚ ਕੰਮ ਕਰ ਨਹੀਂ ਸਕਦੀ ਤੇ ਇਸ ਦਾ ਸਦਉਪਯੋਗ ਕਰਨ ਦੀ ਬਜਾਏ ਅਸੀਂ ਦੁਰਉਪਯੋਗ ਕਰਦੇ ਹਾਂ। ਦੁਰਉਪਯੋਗ ਕੀ ਹੈ? ਕਿ ਸੰਸਾਰ ਦੇ ਝੂਠੇ ਭੋਗਾਂ ਨੂੰ ਭੋਗਣਾ ਮਨ, ਬੁੱਧੀ ਔਰ ਇੰਦਰੀਆਂ ਦੇ ਨਾਲ। ਬੁੱਧੀ ਦੇ ਸੰਕਲਪ ਦੇ ਬਗੈਰ ਇਹ ਮਨ ਔਰ ਇਹ ਸਰੀਰ ਯਾਨੀ ਇੰਦਰੀਆਂ ਕੰਮ ਨਹੀਂ ਕਰਦੀਆਂ। ਇਹ ਵਿਚਾਰ ਕਰਕੇ ਦੇਖ ਲਓ, ਬੁੱਧੀ ਅਤਿ ਸੂਖਸ਼ਮ ਹੈ, ਇਹ ਆਤਮਾ ਦੇ ਅਧੀਨ ਹੋਣੀ ਚਾਹੀਦੀ, ਪਰ ਉਲਟੀ ਚੱਕੀ ਚੱਲ ਰਹੀ ਹੈ, ਇਹ ਮਨ ਦੇ ਅਧੀਨ ਹੋ ਚੁੱਕੀ ਹੈ। ਹੁਣ ਮਨ ਇਸ ਨੂੰ ਸਿੱਖਿਆ ਦੇ ਰਿਹਾ, ਮਨ ਇਸ ਦੇ ਕੋਲੋਂ ਵਕਾਲਤ ਦਾ ਕੰਮ ਲੈ ਰਿਹਾ, ਇਹ ਵਨ ਦੀ ਵਕੀਲ ਬਣੀ ਹੋਈ ਹੈ। ਦਲੀਲਾਂ ਦੇ ਕਰਕੇ ਮਨ ਅੱਗੋਂ ਇੰਦਰੀਆਂ ਦਾ ਦਾਸ ਹੈ, ਔਰ ਇੰਦਰੀ ਜਿਸ ਕਾਟ ਤੇ ਚਾਹੇ ਮਨ ਨੂੰ ਘਸੀਟਦੀ ਹੈ। ਔਰ ਮਨ ਤਾਕਤ ਕਿੱਥੋਂ ਲੈ ਰਿਹਾ? ਅਤੀ ਸੂਖਸ਼ਮ ਪਰਮਾਤਮਾ ਦੇ ਅੰਸ਼, ਉਸ ਜੀਵਾਤਮਾ ਇਸ ਆਤਮਾ ਦੇ ਕੋਲੋਂ ਲੈ ਰਿਹਾ, ਇਸ ਸੁਰਤ ਕੋਲੋਂ ਲੈ ਰਿਹਾ, ਔਰ ਇਸੀ ਦੀ ਤਾਕਤ ਨੂੰ ਲੈ ਕਰਕੇ ਇਹ ਇੰਦਰੀਆਂ, ਮਨ ਔਰ ਬੁੱਧੀ ਜਿਹੜਾ ਸੰਸਾਰ ਦੇ ਕਾਰ ਵਿਵਹਾਰ ਨੂੰ ਚਲਾ ਰਹੀਆਂ। ਹੁਣ ਜਦ ਚੱਕੀ ਉਲਟੀ ਚੱਲ ਰਹੀ ਹੈ, ਅਸੀਂ ਮੰਜ਼ਿਲ ਤੋਂ ਉਲਟੀ ਤਰਫ਼ ਚੱਲ ਰਹੇ ਹਾਂ, ਤੇ ਵਿਚਾਰ ਕਰਕੇ ਦੇਖੋ ਅਸੀਂ ਕਿਹੜੇ ਯੁੱਗ ਸਮੇਂ ਕਾਲ ਦੇ ਵਿੱਚ ਆਪਣੀ ਮੰਜ਼ਿਲ ਤੇ ਪਹੁੰਚਣ ਦੇ ਕਾਬਿਲ ਬਣ ਸਕਦੇ ਹਾਂ। ਯਾਨੀ ਕਿ ਅਗਰ ਅਸੀਂ ਮੰਜ਼ਿਲ ਤੋਂ ਉਲਟੇ ਚੱਲਾਂਗੇ ਤੇ ਚਾਹੇ ਧੀਰੇ ਚੱਲੀਏ ਚਾਹੇ ਤੇਜ਼ ਚੱਲੀਏ, ਸੰਸਾਰ ਦਾ ਯਾਨੀ ਭਾਵ ਹੈ ਕਿ ਜ਼ਬਰਦਸਤ ਤਰੀਕੇ ਦੇ ਨਾਲ ਭੋਗ ਕਰੀਏ ਜਾਂ ਸਧਾਰਨ ਗੁਜ਼ਾਰੇ ਮਾਤਰ ਦਾ, ਮੰਜ਼ਿਲ ਤੋਂ ਅਗਰ ਉਲਟੇ ਚੱਲ ਰਹੇ ਹਾਂ ਤੇ ਅਸੀਂ ਉਸ ਤੋਂ ਦੂਰ ਹੀ ਹੋਵਾਂਗੇ, ਉਸ ਦੇ ਨਜ਼ਦੀਕ ਨਹੀਂ ਜਾ ਸਕਦੇ। ਸੋ ਅਨੰਤ ਕਾਲ ਤੋਂ ਜੀਵਾਤਮਾ ਇਹਨਾਂ ਮੰਡਲਾਂ ਦੇ ਵਿੱਚ ਇੱਥੇ ਆਈ ਹੈ, ਔਰ ਕਿਸ ਵਾਸਤੇ ਆਈ ਹੈ ਵਿਚਾਰ ਕਰਕੇ ਦੇਖ ਲਓ। ਇਹ ਇਸ ਨੂੰ ਸਵਾਦ ਦਿੱਤਾ ਗਿਆ ਸੀਗਾ, ਔਰ ਇਹ ਸਵਾਦ ਦੇ ਅਧੀਨ ਹੋ ਕਰਕੇ ਇੱਕ ਸਵਾਦ ਲਗਾਉਂਦੀ ਹੈ, ਔਰ ਉਸਦਾ ਭੁਗਤਾਨ ਦੇਣ ਵਾਸਤੇ ਇਸ ਨੂੰ ਫਿਰ ਜਨਮਾਂ ਦੇ ਵਿੱਚ ਸੁੱਟ ਦਿੱਤਾ ਜਾਂਦਾ, ਔਰ ਉਸਦੇ ਵਿੱਚ ਭੁਗਤਾਨ ਕਰਦੀ ਨਹੀਂ ਕਿ ਅਗਲੇ ਸਵਾਦ ਲਗਾ ਲਿੱਤੇ ਜਾਂਦੇ ਨੇ। ਅਨੰਤ ਕਾਲ ਤੋਂ ਇਹਨਾਂ ਦਾ ਭੁਗਤਾਨ ਹੋਇਆ ਨਹੀਂ, ਇਹ ਭੁਗਤਾਨ ਜਮ੍ਹਾਂ ਕੀਤਾ ਜਾ ਰਿਹਾ, ਔਰ ਇਹ ਜੀਵਾਤਮਾ ਕੈਦੀ ਬਣ ਕਰਕੇ, ਯਾਨੀ ਕਿ ਰਾਜਕੁਮਾਰੀ ਸੀ, ਰਾਜਾ ਦੇ ਨਾਲ ਵਿਆਹ ਹੋਣਾ ਸੀ, ਰਾਜ ਕਰਨ ਵਾਸਤੇ ਪੈਦਾ ਹੋਈ ਸੀ, ਸਵਾਮੀ ਦੀ ਪਰਮਾਤਮਾ ਦਾ ਅੰਸ਼ ਸੀਗਾ, ਉਸਦੇ ਪਰਮਾਤਮਾ ਦੇ ਗੁਣਾਂ ਨੂੰ ਲੈ ਕਰਕੇ ਪ੍ਰਗਟ ਹੋਈ ਸੀ। ਇਸ ਵਕਤ ਇਹਦੀ ਹਾਲਤ ਕੀ ਹੈ? ਇਸਨੇ ਆਸ਼ਕੀ ਕਰ ਲਈ। ਕਿਸ ਦੇ ਨਾਲ? ਇੱਕ ਚਮਾਰ ਦੇ ਨਾਲ। ਹੁਣ ਵਿਚਾਰ ਕਰਕੇ ਦੇਖੋ, ਇਸ ਮੁਲਕ ਦੇ ਵਿੱਚ ਅਗਰ ਕੋਈ ਬਾਲਿਕਾ ਕਿਸੇ ਐਸੇ ਬਾਲਕ ਦੇ ਨਾਲ ਆਸ਼ਕੀ ਕਰ ਲੈ ਜਿਹੜਾ ਕਿ ਚਮਾਰ ਯਾਨੀ ਗੰਧ ਢੋਣ ਦਾ ਕੰਮ ਕਰਦਾ, ਤੇ ਮਾਂ ਬਾਪ ਕਿਆ ਕਰਨਗੇ? ਉਸ ਦੇ ਨਾਲ ਵਿਆਹ ਕਰ ਦੇਣਗੇ। ਹੁਣ ਨਤੀਜਾ ਕੀ ਹੋਏਗਾ? ਉਸਨੂੰ ਰਾਜ ਦਾ ਸੁੱਖ ਨਹੀਂ ਮਿਲੇਗਾ, ਉਸਨੂੰ ਕੀ ਹੋਏਗਾ? ਉਹਨੂੰ ਗੰਧ ਦੇ ਟੋਕਰੇ ਸਿਰ ਤੇ ਢੋਣੇ ਪੈਣਗੇ। ਕਾਰਨ ਕਿ ਉਸਦੀ ਜਿਹੜੀ ਆਸ਼ਕੀ ਸੀਗੀ ਇੱਕ ਨਿਚਲੀ ਸ਼੍ਰੇਣੀ ਦੇ ਕੰਮ ਕਰਨ ਵਾਲੇ ਦੇ ਨਾਲ ਹੋ ਗਈ। ਉਹੀ ਹਾਲਤ ਇਸ ਜੀਵਾਤਮਾ ਦੀ ਹੋਈ ਹੈ ਕਿ ਇਸਨੇ ਇਸ ਜਗਤ ਦੇ ਵਿੱਚ ਮਾਇਆ ਦਿੱਤੀ ਗਈ ਹੈ, ਤਿੰਨ ਗੁਣੀ ਮਾਇਆ ਹੈ। ਇਹ ਤਿੰਨ ਗੁਣੀ ਮਾਇਆ ਦੇ ਵਿੱਚ ਬ੍ਰਹਮਾ, ਵਿਸ਼ਣ ਔਰ ਮਹੇਸ਼ ਇਹ ਵੀ ਕੈਦੀ ਨੇ। ਅਸੀਂ ਇਹਨਾਂ ਨੂੰ ਦੇਵੀ ਦੇਵਤਿਆਂ ਨੂੰ ਉੱਤਮ ਭੋਗੀ ਜੂਨਾਂ ਨੇ ਜਿਨ੍ਹਾਂ ਨੂੰ ਪਰਮਾਤਮਾ ਸਮਝ ਕਰਕੇ ਪੂਜਦੇ ਹਾਂ। ਵਿਚਾਰ ਕਰਕੇ ਦੇਖੋ, ਇਹ ਪਰਮਾਤਮਾ ਦੀ ਤਾਕਤ ਲੈ ਕਰਕੇ ਇਸ ਜਗਤ ਦੇ ਵਿੱਚ ਅਵਤਾਰਿਤ ਹੋਏ ਸਨ। ਇਹ ਦੂਸਰੀ ਸ਼ਾਇਦ ਦੂਸਰੇ ਖਿਲਾੜੀ ਦੀ ਦਿੱਤੀ ਹੋਈ ਹੈ ਪ੍ਰਮਾਣ ਵਾਸਤੇ, ਇਸ ਜੀਵਾਤਮਾ ਨੂੰ ਸਵਾਦ ਲਗਾਉਣ ਵਾਸਤੇ। ਔਰ ਇਹਨਾਂ ਨੇ ਇਸ ਜਗਤ ਦੇ ਵਿੱਚ ਆ ਕਰਕੇ ਜਿੱਥੇ ਚਮਤਕਾਰ ਕੀਤੇ ਉਸੇ ਮਰਿਆਦਾ ਨੂੰ ਹੀ ਕਾਇਮ ਕੀਤਾ। ਯਾਨੀ ਕਿ ਅੱਛਾ ਕਰਮ ਕਰੋ ਜਾਂ ਬੁਰਾ ਕਰੋ, ਨਰਕ ਵੀ ਬਣ ਗਏ, ਸਵਰਗ ਵੀ ਬਣ ਗਏ, ਵਿਕੁੰਠ ਵੀ ਬਣ ਗਏ। ਯਾਨੀ ਕਿ ਉੱਤਮ ਭੋਗੀ ਜੂਨਾ ਬਣ ਗਈਆਂ। ਅੱਛੇ ਕਰਮ ਕਰਾਂਗੇ ਤੇ ਵਿਸ਼ਨੂਪੁਰੀ, ਸ਼ਿਵਪੁਰੀ ਦੇ ਵਿੱਚ ਵਾਸਾ ਹੋ ਜਾਏਗਾ। ਭੈੜੇ ਕਰਮ ਕਰਾਂਗੇ ਤੇ ਨਿਚਲੇ ਲੋਕਾਂ ਦੇ ਵਿੱਚ ਚਲੇ ਜਾਵਾਂਗੇ। ਅਗਰ ਅੱਛੇ ਔਰ ਬੁਰੇ ਹੋਣਗੇ ਤੇ ਫਿਰ ਇਨਸਾਨ ਦੇ ਜਨਮ ਵਿੱਚ ਆ ਕਰਕੇ ਅਸੀਂ ਭੁਗਤਾਨ ਕਰਾਂਗੇ। ਤਾਂ ਅਨੰਤ ਕਾਲ ਤੋਂ ਇਹ ਜੀਵਾਤਮਾ ਜਿਹੜੀ ਹੈ ਜਨਮ ਔਰ ਮਰਨ ਦੇ ਵਿੱਚ ਕੈਦੀ ਹੋਈ ਹੈ। ਇਸ ਦਾ ਨਿਕਲਣ ਦਾ ਉਪਾਅ ਅੱਜ ਤੱਕ ਅਸੀਂ ਨਹੀਂ ਕੀਤਾ। ਕਾਰਨ ਕੀ ਸੀ? ਅਸੀਂ ਭਰਮ ਦੇ ਵਿੱਚ ਬੈਠੇ ਰਹੇ, ਕਿਸੇ ਨੇ ਸਾਨੂੰ ਚੇਤਾਇਆ ਨਹੀਂ, ਜਗਾਇਆ ਨਹੀਂ। ਤੇ ਗੁਰੂ ਨਾਨਕ ਸਾਹਿਬ ਨੇ ਆ ਕਰਕੇ, ਸੰਤ ਜਿਤਨੇ ਵੀ ਆਏ ਨੇ ਉਹਨੂੰ ਸਿਰਫ ਨਾਨਕ ਲਫ਼ਜ਼ ਦੇ ਨਾਲ ਯਾਦ ਕਰਨਾ ਜਿਹੜਾ ਸੰਤਾਂ ਦੀ ਬੇਇੱਜ਼ਤੀ ਕਰਨੀ ਆ। ਈਸ਼ਾ ਆਏ ਸਨ ਤੇ ਉਹ ਕੌਣ ਸਨ, ਮੁਹੰਮਦ ਸਾਹਿਬ ਆਏ ਸਨ ਤੇ ਕੌਣ ਸਨ, ਸਵਾਮੀ ਜੀ ਆਏ ਸਨ ਤੇ ਕੌਣ ਸਨ, ਯਾਨੀ ਕਿ ਅਨੰਤ ਟਾਈਮ ਤੋਂ ਜਦ ਦੀ ਇਹ ਸ੍ਰਿਸ਼ਟੀ ਰਚੀ ਹੈ, ਸੰਤ ਆਏ ਨੇ, ਸੰਤ ਕੌਣ ਸਨ, ਉਹ ਅਕਾਲ ਪੁਰਖ ਪਰਮਾਤਮਾ ਦੀ ਤਾਕਤ ਸਮਰਥਾ ਲੈ ਕਰਕੇ ਆਏ ਸਨ, ਉਹਨਾਂ ਜੀਵਾਤਮਾ ਨੂੰ ਜਿਹੜੀਆਂ ਇਸ ਪਿੰਜਰੇ ਦੇ ਵਿੱਚ ਤਪਸ਼ ਮਹਿਸੂਸ ਕਰ ਰਹੀਆਂ, ਆਪਣੇ ਘਰ ਜਾਣਾ ਚਾਹੁੰਦੀਆਂ, ਉਹਨਾਂ ਨੂੰ ਨਿਕਾਲਣ ਵਾਸਤੇ, ਉਹਨਾਂ ਨੂੰ ਰਸਤਾ ਦੇਣ ਵਾਸਤੇ, ਉਹਨਾਂ ਨੂੰ ਤਾਕਤ ਸਮਰਥਾ ਦੇਣ ਵਾਸਤੇ, ਉਹਨਾਂ ਨੂੰ ਚੇਤਾਉਣ ਵਾਸਤੇ, ਜਗਾਉਣ ਵਾਸਤੇ ਆਏ ਸਨ। ਇਹ ਮਨੁੱਖਾ ਜਨਮ ਜਿਹੜਾ ਇਹ ਅੰਮ੍ਰਿਤ ਵੇਲਾ ਜਾਗਣ ਦਾ ਵਿਸ਼ੇ ਆ, ਔਰ ਇਸ ਅੰਮ੍ਰਿਤ ਵੇਲੇ ਦੇ ਵਿੱਚ ਆ ਕਰਕੇ ਜਿਹੜੇ ਦੂਸਰੇ ਖਿਲਾੜੀ ਨੇ ਮਾਇਆ ਦੀ ਧੁੰਦ ਦਿੱਤੀ ਹੋਈ, ਉਸ ਧੁੰਦ ਦੇ ਵਿੱਚ ਸੁੱਤਾ ਰਹਿੰਦਾ, ਮਾਇਆ ਦੇ ਵਿੱਚ ਉਹ ਜਾਗਦਾ ਨਹੀਂ, ਔਰ ਜਾਗਦਾ ਨਹੀਂ ਤੇ ਆਪਣੇ ਘਰ ਦਾ ਕੰਮ ਕਿਸ ਤਰ੍ਹਾਂ ਕਰ ਸਕਦਾ, ਕਿਸ ਤਰ੍ਹਾਂ ਆਪਣੇ ਘਰ ਇਹ ਆਤਮਾ ਜਾ ਸਕਦੀ ਏ। ਇਹ ਉਦੋਂ ਹੀ ਸੁਖੀ ਹੋਏਗੀ ਜਦੋਂ ਆਪਣੇ ਘਰ ਪਹੁੰਚ ਜਾਏਗੀ। ਇਸ ਦਾ ਘਰ ਜਿਹੜਾ ਪੰਜਵਾਂ ਮੰਡਲ, ਜਿਸ ਨੂੰ ਸੱਚਖੰਡ ਅਲਖ ਅਗਮ ਅਨਾਮੀ ਮੁਲਕਾਂ ਦੇ ਨਾਲ ਯਾਦ ਕੀਤਾ ਜਾਂਦਾ, ਜਿਹੜਾ ਮਨ ਬੁੱਧੀ ਔਰ ਇੰਦਰੀਆਂ ਦੀ ਸੀਮਾ ਤੋਂ ਪਰੇ ਆ, ਯਾਨੀ ਕਿ ਇਹ ਜਿਹੜੇ ਸੀਮਿਤ ਸਾਧਨ ਨੇ, ਇਹ ਕਦੇ ਵੀ ਜੀਵਾਤਮਾ ਨੂੰ ਇਸ ਕਾਬਲ ਨਹੀਂ ਬਣਾ ਸਕਦੇ ਕਿ ਅਸੀਂ ਉਸ ਅਪਾਰ ਨੂੰ ਅਲਖ ਨੂੰ ਲੱਖ ਲਈਏ। ਇਹ ਸਾਧਨ ਦਿੱਤੇ ਗਏ ਨੇ ਮਿਹਨਤ ਕਰਨ ਵਾਸਤੇ, ਕਾਰ ਵਿਵਹਾਰ ਕਰਨ ਵਾਸਤੇ। ਤੋ ਸਤਿਗੁਰ ਦੀ ਸੇਵਾ ਕਿਹੜੀ ਉਜਾਗਰ ਹੁੰਦੀ ਹੈ, ਇਹ ਸਾਰੇ ਵਿਸ਼ੇ ਦੇ ਵਿੱਚ ਅਸੀਂ ਵਿਚਾਰ ਕਰਕੇ ਦੇਖੀਏ ਤੇ ਇੱਕੋ ਹੀ ਸੇਵਾ ਹੈ, ਇਸ ਆਤਮਾ ਦਾ ਸ਼ਬਦ ਯਾਨੀ ਕਿ ਪਰਮਾਤਮਾ ਸੱਚ ਦੇ ਨਾਲ ਜੁੜ ਜਾਣਾ, ਉਸ ਨੂੰ ਪ੍ਰਾਪਤ ਕਰ ਲੈਣਾ। ਤੇ ਜਿਸ ਨੇ ਇਹ ਸੇਵਾ ਨੂੰ ਕਰ ਲਿਆ, ਸੂਰਤ ਦੀ ਔਰ ਸ਼ਬਦ ਦੀ ਸੇਵਾ, ਹੁਣ ਸ਼ਬਦ ਕੀ ਹੈ, ਇਸ ਨੂੰ ਵੀ ਗੁਰੂ ਨਾਨਕ ਸਾਹਿਬ ਸਪਸ਼ਟ ਕਰ ਰਹੇ ਨੇ ਕਿ ਉਸ ਪਰਮਾਤਮਾ ਦੇ ਮਿਲਣ ਦੇ ਨਾਲ, ਮਿਲਣ ਵਾਸਤੇ ਉਸ ਨੇ ਆਪਣਾ ਇੱਕ ਗੁਣ ਜਿਹੜਾ ਹੈ ਇਸ ਜਗਤ ਦੇ ਵਿੱਚ ਪ੍ਰਚਾਰਿਤ ਕੀਤਾ। ਉਹ ਅਲਖ ਅਲਗ ਅਗਮ ਅਨਾਮੀ ਮੁੰਡਲਾ ਦੇ ਵਿੱਚ ਬਿਲਕੁਲ ਹੀ ਇਸ ਤਰੀਕੇ ਦੇ ਨਾਲ ਉਹ ਸਿਰਜਣਹਾਰ ਜਿਹੜਾ ਬੇਪਰਵਾਹ ਦੀ ਸਥਿਤੀ ਦੇ ਵਿੱਚ ਆਪਣੀ ਧੁੰਨ ਔਰ ਆਪਣੀ ਮੌਜ ਦੇ ਵਿੱਚ ਮਸਤ ਹੈ, ਉਸ ਦੇ ਰੋਮ ਦੀ ਇੱਕ ਕਿਰਨ ਤੋਂ ਇਹ ਸਾਰੇ ਜਗਤ ਦੀ ਜਿਹੜੀ ਇਹ ਉਤਪਤੀ ਹੋਈ ਹੈ, ਔਰ ਉਸੀ ਜਗ੍ਹਾ ਤੋਂ ਇਹ ਨਾਮ ਜਾਂ ਸ਼ਬਦ ਪੈਦਾ ਹੁੰਦਾ, ਔਰ ਉਸ ਮੰਡਲ ਦੇ ਵਿੱਚ ਵੀ ਉਸਦੀ ਜ਼ਰੂਰਤ ਨਹੀਂ ਹੈ ਆਵਾਜ਼ ਕਰਨ ਦੀ, ਯਾਨੀ ਕਿ ਉਹ ਆਵਾਜ਼ ਜਿਹੜੀ ਹੈ ਜਿਸ ਨੂੰ ਸ਼ਬਦ ਕਿਹਾ ਗਿਆ, ਉਹਨਾਂ ਮੰਡਲਾਂ ਦੇ ਵਿੱਚ ਵੀ ਗੁਪਤ ਰੂਪ ਦੇ ਵਿੱਚ ਮੌਜੂਦ ਹੈ। ਜਦੋਂ ਸੱਚਖੰਡ ਦੇ ਵਿੱਚ ਆਉਂਦੀ ਹੈ ਤੇ ਇਹ ਬਿਲਕੁਲ ਹੀ ਪ੍ਰਗਟ ਹੋ ਜਾਂਦੀ ਹੈ ਇੱਕ ਬੀਣ ਦੀ ਧੁੰਨ ਦੇ ਵਿੱਚ। ਗੁਰੂ ਨਾਨਕ ਸਾਹਿਬ ਆਪਣੀ ਬਾਣੀ 'ਚ ਬਿਲਕੁਲ ਸਪਸ਼ਟ ਕਰਦੇ ਨੇ, ਬੀਣ ਰਸਾਲ ਵਜਾਵੈ ਸੋਈ ਤਾਂ ਕਿ ਤਿਰਪਵਣ ਸੋਜੀ ਹੋਵੇ। ਜਿਸ ਜੀਵਾਤਮਾ ਨੇ ਇਹਨਾਂ ਮੰਡਲਾਂ ਨੂੰ ਪਾਰ ਕਰਕੇ ਉਸ ਬੀਣ ਦੀ ਧੁੰਨ ਦੇ ਨਾਲ ਜੁੜ ਗਿਆ, ਸੁਣ ਲਿਆ, ਯਾਨੀ ਕਿ ਸੱਚਖੰਡ ਦੀ ਧੁੰਨ ਜਿਸ ਨੇ ਸਰਵਣ ਕਰ ਲਈ, ਉੱਥੇ ਤੱਕ ਪਹੁੰਚ ਗਿਆ, ਉਹ ਜਿਹੜਾ ਹੈ ਇਹ ਜਨਮ ਔਰ ਮਰਨ ਦੇ ਵਿੱਚ ਤੋਂ ਨਿਕਲ ਜਾਂਦਾ, ਔਰ ਇਹ ਸਾਰੇ ਮੁਲਕਾਂ ਦੀ ਸੋਝੀ ਸ਼ੁਰੂ ਹੋ ਜਾਂਦੀ ਹੈ, ਪਹਿਲੇ ਕੀ ਸੀ, ਹੁਣ ਕੀ ਹੋ ਰਿਹਾ ਔਰ ਅੱਗੇ ਕੀ ਹੋਣ ਵਾਲਾ ਹੈ। ਹੋਰ ਕੋਈ ਵੀ ਜੀਵਾਤਮਾ ਜਿਹੜੀ ਇਸ ਜਗਤ ਦੇ ਵਿੱਚ ਵੀ ਜਿਤਨੇ ਜੋਤਕੀ ਜੋਸ਼ੀ ਵਗੈਰਾ ਨੇ, ਇਹ ਸਭ ਅੰਦਾਜ਼ੇ ਲਗਾ ਕਰਕੇ ਸਾਨੂੰ ਪ੍ਰਮਾਣ ਦਾ ਹੀ ਕੰਮ ਕਰਦੇ ਨੇ। ਇਹ ਤਿੰਨਾਂ ਲੋਕਾਂ ਦਾ ਗਿਆਨ ਜਿਹੜਾ ਸਿਰਫ ਉਸੀ ਜੀਵਾਤਮਾ ਨੂੰ ਹੁੰਦਾ ਜਿਹੜੀ ਸਾਰੇ ਮੰਡਲਾਂ ਨੂੰ ਪਾਰ ਕਰ ਲੈਂਦੀ ਹੈ। ਸੋ ਇਸ ਜੀਵਾਤਮਾ ਨੂੰ ਆਪਣੇ ਘਰ ਲਿਜਾਣ ਵਾਸਤੇ ਉਸ ਬੇਪਰਵਾਹ ਨੇ, ਉਸ ਸਿਰਜਣਹਾਰ ਨੇ ਆਪਣਾ ਇੱਕ ਗੁਣ ਦਿੱਤਾ ਹੈ ਅਨੰਤ ਮੰਡਲਾਂ ਨੂੰ ਆਧਾਰ ਦੇਣ ਵਾਸਤੇ, ਬਣਾਉਣ ਵਾਸਤੇ। ਉਸ ਦਾ ਗੁਣ ਦਾ ਨਾਂ ਹੀ ਜੋ ਹੈ ਨਾਮ ਜਾਂ ਸ਼ਬਦ ਰੱਖਿਆ ਗਿਆ, ਜਿਹੜਾ ਕਿ ਮਨ ਬੁੱਧੀ ਔਰ ਇੰਦਰੀਆਂ ਤੋਂ ਅਲੱਗ ਹੈ, ਔਰ ਅਲੱਗ ਅਲੱਗ ਮੰਡਲਿਆਂ ਦੇ ਵਿੱਚ ਉਤਰਦਾ ਹੋਇਆ, ਸਾਰਿਆਂ ਦਾ ਨਿਰਮਾਣ ਕਰਦਾ ਹੋਇਆ, ਇਹ ਆਵਾਜ਼ ਜਿਹੜੀ ਹੈ ਇਹ ਜੜ ਔਰ ਚੇਤਨ ਸਭ ਦੇ ਵਿੱਚ ਹੈ। ਇਹਦੇ ਕੋਈ ਸ਼ੱਕ ਦੀ ਗੱਲ ਨਹੀਂ ਹੈ ਕਿ ਕੋਈ ਜੜ ਪੱਥਰ ਹੈ ਤੇ ਉਸ ਦੇ ਅੰਦਰ ਇਹ ਆਵਾਜ਼ ਨਹੀਂ ਹੈ। ਉਸ ਪੱਥਰ ਨੂੰ ਆਧਾਰ ਕਿਸਨੇ ਦਿੱਤਾ ਹੈ, ਆਕਾਰ ਕਿਸਨੇ ਦਿੱਤਾ ਹੈ, ਕੌਣ ਉਸ ਨੂੰ ਸਥਿਰ ਕਰਕੇ ਬੈਠਾ, ਤੇ ਉਸ ਤਾਕਤ ਦਾ ਨਾਮ ਹੈ ਸ਼ਬਦ ਜਾਂ ਨਾਮ। ਸੋ ਲਫ਼ਜ਼ਾਂ ਦੇ ਵਿੱਚ ਫਸਣ ਦੀ ਲੋੜ ਨਹੀਂ, ਆਪਾਂ ਸਾਰੇ ਹੀ ਝੂਠੇ ਲਫ਼ਜ਼ਾਂ ਦੇ ਵਿੱਚ, ਝੂਠੇ ਨਾਮਾਂ ਦੇ ਵਿੱਚ, ਝੂਠੇ ਅੰਮ੍ਰਿਤ ਦੇ ਵਿੱਚ ਫਸ ਚੁੱਕੇ ਹਾਂ। ਇਹਨਾਂ ਸਾਰੀਆਂ ਚੀਜ਼ਾਂ ਚੋਂ, ਭਰਮਾਂ ਚੋਂ ਕੱਢਣ ਵਾਸਤੇ ਇਹ ਬਾਣੀ ਜਿਹੜੀ ਹੈ ਸਤਸੰਗ ਤੋਂ ਪ੍ਰਚਾਰਿਤ ਕਰਨ ਦਾ ਹੁਕਮ ਦਿੱਤਾ ਗਿਆ, ਤੇ ਸਾਡਾ ਫਰਜ਼ ਬਣ ਜਾਂਦਾ ਹੈ ਕਿ ਅਸੀਂ ਇਸ ਬਾਣੀ ਨੂੰ ਨਿਰਮਲ ਹੋ ਕਰਕੇ ਧਾਰਨ ਕਰੀਏ। ਸੁਣਨ ਦੇ ਨਾਲ ਸਾਡਾ ਕੰਮ ਨਹੀਂ ਚੱਲੇਗਾ, ਸੁਣਨਾ ਜਿਹੜਾ ਹੈ ਇਸ ਕਿਰਿਆ ਦਾ ਇੱਕ ਅੰਗ ਮਾਤਰ ਹੈ। ਜਦ ਤੱਕ ਇਸ ਸੁਣੇ ਦੇ ਉੱਪਰ ਅਸੀਂ ਅਮਲ ਨਹੀਂ ਕਰਾਂਗੇ, ਅਮਲੀ ਨਹੀਂ ਬਣਾਂਗੇ, ਤਦ ਤੱਕ ਕੁਛ ਵੀ ਕਾਬਿਲ ਕਰਨ ਦੇ ਲਾਇਕ ਨਹੀਂ ਬਣ ਸਕਦੇ, ਯਾਨੀ ਕਿ ਸੱਚ ਦਾ ਦੀਦਾਰ ਨਹੀਂ ਹੋ ਸਕਦਾ, ਯਾਨੀ ਕਿ ਉਹ ਸੱਚ ਜਿਹੜਾ ਹੈ, ਉਹ ਪ੍ਰਕਾਸ਼ ਜਿਹੜਾ ਹੈ, ਇਹ ਜਿਹੜੀ ਆਵਾਜ਼ ਹੈ, ਇਸ ਆਵਾਜ਼ ਦੇ ਵਿੱਚੋਂ ਹੀ ਇੱਕ ਪ੍ਰਕਾਸ਼ ਨਿਕਲਦਾ ਹੈ, ਇਸੀ ਪ੍ਰਕਾਸ਼ ਨੂੰ ਹੀ ਉਹ ਪਰਮਾਤਮਾ ਕਿਹਾ ਗਿਆ ਹੈ। ਤੋ ਇਹ ਪ੍ਰਕਾਸ਼ ਜਿਹੜਾ ਹੈ ਇਹਨਾਂ ਅੱਖਾਂ ਦੇ ਨਾਲ ਅਸੀਂ ਨਹੀਂ ਦੇ ਸਕਦੇ, ਇਹ ਅੱਖਾਂ ਇਸ ਜਗਤ ਦੇ ਵਿੱਚ ਹੋਵਣ ਜਾਂ ਨਾ ਹੋਵਣ ਕੋਈ ਫਰਕ ਨਹੀਂ ਪੈਂਦਾ, ਅੰਤਰ ਦੇ ਵਿੱਚ ਇਹ ਧੁੰਨ ਜਿਹੜੀ ਮੌਜੂਦ ਹੈ, ਪ੍ਰਕਾਸ਼ ਮੌਜੂਦ ਹੈ, ਉਸ ਨੂੰ ਦੇਖਣ ਵਾਲੀ ਜਿਹੜੀ ਅੱਖ ਹੈ, ਉਸ ਨੂੰ ਦੇਖਣ ਵਾਲੇ ਜਿਹੜੇ ਕੰਨ ਨੇ, ਉਹ ਜੀਵਾਤਮਾ ਦੇ ਯਾਨੀ ਕਿ ਉਸ ਪਰਮਾਤਮਾ ਦੇ ਅੰਸ਼ ਦੇ ਆਪਣੇ ਹੀ ਨੇ, ਯਾਨੀ ਕਿ ਆਪਣੇ ਘਰ ਦੀ ਆਵਾਜ਼ ਨੂੰ, ਆਪਣੇ ਘਰ ਦੇ ਪ੍ਰਕਾਸ਼ ਨੂੰ ਉਸਦਾ ਘਰ ਦਾ ਮੈਂਬਰ ਹੀ ਸੁਣ ਸਕਦਾ ਹੈ ਸਤਸੰਗ ਜੀ, ਹੋਰ ਕੋਈ ਵੀ ਨਹੀਂ ਜੇ ਸੁਣ ਸਕਦਾ। ਇਸ ਜਗਤ ਦੇ ਵਿੱਚ ਅਸੀਂ ਅਗਰ ਉਸ ਧੁੰਨ ਨੂੰ ਸੁਣਨਾ ਚਾਹੁੰਦੇ ਹਾਂ, ਤੇ ਜ਼ਰੂਰੀ ਗੱਲ ਹੈ ਕਿ ਸਾਨੂੰ ਇਸ ਜਗਤ ਦੀਆਂ ਆਵਾਜ਼ਾਂ ਦੀ ਤਰਫੋਂ ਅੰਗੂਠਾ ਦੇਣਾ ਪਏਗਾ। ਇਹ ਕੋਈ ਨਿੰਦਿਆ ਵਡਿਆਈ ਦਾ ਵਿਸ਼ੇ ਨਹੀਂ ਹੈ, ਸਮਝਣ ਦਾ ਵਿਸ਼ੇ ਹੈ। ਫਕਰਾਂ ਦੀ ਬਾਣੀ ਹੈ, ਫਕਰਾਂ ਦੇ ਲਫ਼ਜ਼ ਨੇ, ਬੜਾ ਗਹਿਰਾ ਅਰਥ ਲੈ ਕਰਕੇ ਆਉਂਦੇ ਨੇ। ਅਗਰ ਉਹਨਾਂ ਨੇ ਕਹਿਤਾ ਕੰਨ ਚੰਗੂਠੇ ਦੇ ਦਿਓ, ਤਾਂ ਸਾਧ ਸੰਗਤ ਜੀ ਜਿਸ ਨੇ ਇਸਦਾ ਇਹ ਭਾਵ ਸਮਝ ਲਿਆ ਨਾ ਕਿ ਸੰਸਾਰ ਤੋਂ ਅੰਗੂਠਾ ਦੇ ਦੇ, ਤੇ ਉਸਦੀ ਧੁਨ ਜਿਹੜੀ ਹੈ ਜਾਗ ਪਈ, ਤੇ ਜਿਹੜਾ ਇਸ ਜਗਤ ਦੇ ਵਿੱਚ ਇਸ ਕੰਨ ਦੇ ਵਿੱਚ ਹੀ ਅੰਗੂਠਾ ਦਿੰਦਾ ਰਿਹਾ, ਉਹ ਜਗਤ ਦੀ ਤਰਫ਼ ਵੀ ਬਹਿਰਾ ਔਰੰਨਾ ਹੋ ਗਿਆ, ਉਸਨੂੰ ਕੁਛ ਵੀ ਪ੍ਰਾਪਤ ਨਹੀਂ ਹੋਣਾ। ਤੋ ਇਹ ਬੜੀ ਗਹਿਰੀ ਭਾਵ ਲੈ ਕਰਕੇ ਫਕੀਰ ਜਿਹੜੇ ਨੇ ਇਸ ਜਗਤ ਦੇ ਵਿੱਚ ਬਾਣੀ ਪ੍ਰਸਾਰਿਤ ਕਰਦੇ ਨੇ। ਔਰ ਸੋਝੀ ਕਿਸ ਨੂੰ ਦਿੰਦੇ ਨੇ? ਜਿਹੜੀ ਜੀਵਾਤਮਾ ਪਵਿੱਤਰ ਹੁੰਦੀ ਹੈ, ਜਿਹੜੀ ਪਵਿੱਤਰਤਾ ਨੂੰ ਹਾਸਲ ਕਰਨਾ ਨਹੀਂ ਨਾ ਚਾਹੁੰਦੀ, ਯਾਨੀ ਕਿ ਦਿਨੇ ਰਾਤੀ ਗੁਰੂ ਦੇ ਕੋਲ ਆ ਕਰਕੇ ਵੀ ਮੈਲ ਹੀ ਇਕੱਠੀ ਕਰਦੀ ਹੈ, ਈਰਸ਼ਾ ਨਿੰਦਿਆ ਹੀ ਕਰਦੀ ਰਹਿੰਦੀ ਹੈ, ਗੁੱਟ ਨੀਤੀਆਂ ਹੀ ਬਣਾਉਂਦੀ ਰਹਿੰਦੀ ਹੈ, ਇਸੇ ਦੇ ਵਿੱਚ ਹੀ ਫਸੀ ਰਹਿੰਦੀ ਹੈ, ਤੇ ਸਾਰਾ ਕਾਰ ਵਿਵਹਾਰ ਯਾਨੀ ਕਿ ਜ਼ਿੰਦਗੀ ਖਤਮ ਕਰਨ ਦੇ ਬਾਅਦ ਵੀ ਇਹ ਸਾਰੀ ਸੇਵਾ ਬਹੁਤ ਸਾਰੇ ਫਲ ਲੈ ਕਰਕੇ ਆਏਗੀ, ਪਰ ਸੱਚ ਰੂਪੀ ਫਲ ਸਾਡੀ ਝੋਲੀ ਚ ਅਨੰਤ ਕਾਲ ਤੱਕ ਕਦੀ ਵੀ ਨਹੀਂ ਪਏਗਾ। ਗੁਰੂ ਨਾਨਕ ਸਾਹਿਬ ਨੇ ਤੇ ਸਾਨੂੰ ਇਹ ਸੇਵਾ ਕਿਸ ਕਰਕੇ ਬਖਸ਼ੀ ਸੀ ਕਿ ਅਸੀਂ ਆਪਣੇ ਲੂਣ ਹਰਾਮੀ ਦੇ ਦਾਗ ਨੂੰ ਧੋ ਸਕੀਏ। ਅਸੀਂ ਧੋਣ ਦੀ ਜਗ੍ਹਾ ਹੋਰ ਕਈ ਤਰੀਕੇ ਦੇ ਐਸੇ ਅਪਣਾ ਲਏ ਨੇ, ਇੱਕ ਜ਼ਬਾਨ ਦਾ ਜ਼ਖਮ ਦਿੱਤਾ ਹੋਇਆ, ਅਨੰਤ ਕਾਲ ਤੱਕ ਜਦੋਂ ਵੀ ਦੂਸਰੀ ਜੀਵਾਤਮਾ ਯਾਦ ਕਰਦੀ ਹੈ ਤੇ ਸਾਧ ਸੰਗਤ ਜੀ ਉਹ ਜ਼ਖਮ ਜਿਹੜਾ ਰਿਸਦਾ, ਇਸ ਸਰੀਰ ਦੇ ਜ਼ਖਮ ਦੇ ਵਿੱਚੋਂ ਕਿਹੜਾ ਖੂਨ ਨਿਕਲਦਾ? ਲਾਲ ਰੰਗ ਦਾ। ਔਰ ਉਸ ਜੀਵਾਤਮਾ ਦੀਆਂ ਅੱਖਾਂ ਦੇ ਵਿੱਚੋਂ ਸਫੇਦ ਰੰਗ ਦਾ ਖੂਨ ਨਿਕਲਦਾ। ਕਦੀ ਵਿਚਾਰ ਕਰਕੇ ਦੇਖਿਆ, ਐਸਾ ਭਿਆਨਕ ਪਾਪ ਅਸੀਂ ਪੂਰਨ ਸਤਿਗੁਰਾਂ ਦੀ ਚਰਨਾਂ ਦੇ ਹੇਠ ਨਜ਼ਦੀਕ ਬੈਠ ਕਰਕੇ ਕਮਾਉਂਦੇ ਹਾਂ, ਔਰ ਇਹ ਸਾਰੀ ਕਮਾਈ ਕਰਨ ਦੇ ਬਾਅਦ ਕਿਤਨੇ ਅਹੰਕਾਰ ਦੇ ਵਿੱਚ ਬੈਠੇ ਹੋਏ ਹਾਂ ਕਿ ਸਾਨੂੰ ਸਤਿਗੁਰੂ ਲੈ ਜਾਣਗੇ, ਉਤਲੇ ਮੰਡਲਾਂ 'ਚ ਰੱਖ ਦੇਣਗੇ। ਵਿਚਾਰ ਕਰਕੇ ਦੇਖ ਲਓ, ਕਿਆ ਉਤਲੇ ਮੰਡਲ ਝੂਠੇ ਨੇ? ਇਸ ਕਾਲ ਦੀ ਨਗਰੀ ਦੇ ਵਿੱਚ, ਇਸ ਕਾਲ ਦੀ ਲੀਲਾ ਦੇ ਵਿੱਚ ਵਿਚਾਰ ਕਰਕੇ ਦੇਖੋ, ਧਰਮ ਰਾਜ ਯੁਧਿਸ਼ਠਰ ਨੂੰ ਉਸਦਾ ਇਤਿਹਾਸ ਪੜ੍ਹ ਕਰਕੇ ਦੇਖੋ, ਜਦੋਂ ਵੀ ਉਹ ਘਰੋਂ ਚੱਲਦਾ ਸੀ, ਰਾਜ ਮਹਿਲਾਂ ਚੋਂ ਸਵਾਰੀ ਨਿਕਲਦੀ ਸੀ, 1 ਲੱਖ ਘੋੜਾ ਤੇ 1 ਲੱਖ ਹਾਥੀ ਉਸਦੇ ਨਾਲ ਚੱਲਦਾ ਸੀ, ਇਹ ਸੀ ਉਸਦੀ ਸ਼ਾਨ। ਉਸ ਸ਼ਾਨ ਕਿਸ ਕਾਰਨ ਸੀ? ਉਹ ਪ੍ਰਮਾਤਮਾ ਨੂੰ ਮਿਲ ਚੁੱਕਾ ਸੀ, ਉਸਨੂੰ ਧਰਮ ਦਾ ਰੂਪ ਕਿਹਾ ਜਾਂਦਾ ਸੀਗਾ, ਔਰ ਉਸਦਾ ਜਿਹੜਾ ਰੱਥ ਸੀ ਨਾ, ਉਹਦੀ ਸਵਾਰੀ ਜ਼ਮੀਨ ਤੋਂ 4 ਉਂਗਲ ਉੱਪਰ ਚੱਲਦੀ ਸੀ, ਜ਼ਮੀਨ ਤੇ ਨਾਲ ਨਹੀਂ ਸੀ ਲੱਗਦਾ। ਕਾਰਨ ਕੀ ਸੀ? ਉਹ ਸੱਚ ਦੀ ਤਾਕਤ ਯਾਨੀ ਕਿ ਕਾਲ ਦੀ ਤਾਕਤ ਉਸਦੇ ਅੰਦਰ ਭਰਪੂਰ ਮਾਤਰਾ ਦੇ ਵਿੱਚ ਪ੍ਰਗਟ ਸੀ, ਯਾਨੀ ਕਿ ਉਹ ਸੱਚ ਸੀਗਾ, ਇਸੀ ਕਰਕੇ ਉਹ ਜ਼ਮੀਨ ਤੋਂ ਉੱਤੇ ਚੱਲਦਾ ਸੀ। ਔਰ ਉਸਨੇ ਇੱਕੋ ਹੀ ਆਪਣੀ ਜ਼ਿੰਦਗੀ ਦੇ ਵਿੱਚ ਯਾਨੀ ਭਾਵਨਾ ਕਰਕੇ ਝੂਠ ਕਮਾਇਆ ਸੀਗਾ, ਉਹ ਵੀ ਆਪਣੇ ਗੁਰੂ ਦੇ ਹੁਕਮ ਦੇ ਵਿੱਚ ਆ ਕਰਕੇ। ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਉਸਨੂੰ ਉਪਦੇਸ਼ ਦਿੱਤਾ ਸੀ ਜਿਸਲੇ ਮਹਾਭਾਰਤ ਦਾ ਯੁੱਧ ਚੱਲ ਰਿਹਾ ਸੀ, ਕਿ ਦਰੋਣਾਚਾਰੇ ਜਦ ਤੱਕ ਆਪਣੇ ਹੱਥ ਦੇ ਵਿੱਚ ਹਥਿਆਰ ਲੈ ਕਰਕੇ ਮੌਜੂਦ ਹੈ, ਤੁਸੀਂ ਕਦੇ ਵੀ ਉਸਨੂੰ ਟਾਂ ਨਹੀਂ ਸਕਦੇ, ਔਰ ਇਹ ਯੁੱਧ ਤੁਸੀਂ ਜਿੱਤ ਨਹੀਂ ਸਕੋਗੇ। ਅਗਰ ਤੁਸੀਂ ਯੁੱਧ ਨੂੰ ਜਿੱਤਣਾ ਚਾਹੁੰਦੇ ਹੋ ਤੇ ਉਸਦੇ ਹਥਿਆਰ ਜਿਹੜੇ ਨੇ ਉਸਦੇ ਹੱਥੋਂ ਗਿਰ ਜਾਣੇ ਚਾਹੀਦੇ, ਤੇ ਉਸਦੇ ਹਥਿਆਰ ਗਿਰਨ ਦਾ ਇੱਕੋ ਹੀ ਉਪਾਅ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਨਜ਼ਰ ਦੇ ਵਿੱਚ ਆਇਆ ਸੀ, ਉਹ ਸੀ ਉਹਨਾਂ ਦੇ ਆਪਣੇ ਪੁੱਤਰ ਦੀ ਮੌਤ ਦੀ ਖਬਰ ਸੁਣਾ ਦੇਣਾ। ਹੁਣ ਉਹਨਾਂ ਦਾ ਪੁੱਤਰ ਜਿਹੜਾ ਸੀਗਾ ਅਸ਼ਵਤਾਮਾ, ਉਹ ਵੀ ਮਹਾਰਥੀ ਸੀਗਾ, ਬੜੇ ਗੁਣਾਂ ਨੂੰ ਲੈ ਕਰਕੇ ਇਸ ਜਗਤ ਦੇ ਵਿੱਚ ਉਸਨੇ ਵੀ ਅਵਤਾਰ ਲਿਆ ਸੀ, ਬੜੇ ਤਪ ਕੀਤੇ ਸਨ, ਤਾਂ ਉਸਦੀ ਮੌਤ ਕੋਈ ਸਧਾਰਨ ਮੌਤ ਨਹੀਂ ਸੀ, ਔਰ ਉਸੀ ਵਕਤ ਉਸਨੂੰ ਮਾਰ ਨਹੀਂ ਸੀ ਸਕਦੇ, ਤੇ ਉਸੀ ਨਾਮ ਦਾ ਅਸ਼ਵਥਾਮਾ ਨਾਮ ਦਾ ਇੱਕ ਹਾਥੀ ਸੀ, ਤੇ ਕਿਸ਼ਨ ਜੀ ਨੇ ਇਹ ਚਾਲ ਸਮਝਾਈ ਯੁਧਿਸ਼ਠਰ ਨੂੰ ਕਿ ਉਸ ਹਾਥੀ ਨੂੰ ਮਾਰ ਦਿੱਤਾ ਜਾਏ, ਔਰ ਇਹ ਹਾਥੀ ਨੂੰ ਮਾਰਨ ਦੀ ਖਬਰ ਦੂਤ ਨੂੰ ਭੇਜ ਕਰਕੇ ਦਰੋਣਾਚਾਰੇ ਨੂੰ ਸੁਣਾਈ ਜਾਏ। ਜਦੋਂ ਪਹਿਲੀ ਤੁਕ ਉਹ ਪੜ੍ਹੇ ਅਸ਼ਵਤਾਮਾ ਹੱਥ ਹਤੇ, ਤੇ ਦੂਸਰੀ ਤੁਕ ਉਸਨੂੰ ਪੜ੍ਹੇ ਨਹੀਂ ਨਾ ਦੇਈ, ਉਸੀ ਵਕਤ ਸ਼ੰਖ ਵਜਾ ਦੇਣਾ, ਯਾਨੀ ਕਿ ਬੈਂਡ ਵਾਜੇ ਇਤਨੇ ਸ਼ੋਰ ਕਰ ਦੇਣਾ ਕਿ ਦੂਸਰੀ ਧੁਨ ਕਿ ਹਾਥੀ ਮਰ ਗਿਆ ਹੈ ਉਸਦੀ ਉਸਨੂੰ ਸੁਣਾਈ ਨਾ ਦੇਵੇ, ਔਰ ਉਹ ਆਪਣੇ ਪੁੱਤਰ ਨੂੰ ਮਰਿਆ ਸਮਝ ਕਰਕੇ ਹਥਿਆਰ ਛੋੜ ਦੇਗਾ ਤੇ ਤੁਹਾਡਾ ਕੰਮ ਚੱਲ ਜਾਏਗਾ। ਸੋ ਇਸ ਚੀਜ਼ ਨੂੰ ਹਾਲਾਂਕਿ ਧਰਮਰਾਜ ਯੁਧਿਸ਼ਠਰ ਮਨ ਕਰਕੇ ਰਾਜੀ ਨਹੀਂ ਸੀਗਾ, ਪਰ ਆਪਣੇ ਗੁਰੂ ਦੇ ਹੁਕਮ ਨੂੰ ਟਾਲ ਨਹੀਂ ਸੀ ਸਕਦਾ, ਔਰ ਦੂਸਰੇ ਪਾਸੇ ਇਸ ਯੁੱਧ ਨੂੰ ਜਿੱਤਣਾ ਵੀ ਉਹਨਾਂ ਦਾ ਹੱਲ ਹੀ ਸੀਗਾ, ਸਾਰੀ ਸਮੱਸਿਆ ਦਾ ਹੋਰ ਕੋਈ ਹੱਲ ਹੈ ਹੀ ਨਹੀਂ ਸੀਗਾ। ਉਸਨੇ ਇਸ ਕਿਰਿਆ ਨੂੰ ਅਪਣਾ ਲਿਆ ਔਰ ਉਸਨੇ ਹਾਥੀ ਨੂੰ ਮਰਵਾ ਕਰਕੇ ਦੂਤ ਨੂੰ ਭੇਜਿਆ। ਉਸਦੇ ਬਾਅਦ ਵੀ ਦਰੋਣਾਚਾਰੇ ਨੂੰ ਯਕੀਨ ਨਹੀਂ ਆਇਆ ਉਸ ਦੂਤ ਦੇ ਉੱਪਰ ਕਿ ਅਸ਼ਵਥਾਮਾ ਜਿਹੜਾ ਇਤਨੀ ਜਲਦੀ ਔਰ ਆਸਾਨੀ ਨਾਲ ਪਾਂਡਵਾਂ ਦੇ ਹੱਥੋਂ ਮਰ ਸਕਦਾ। ਉਸਨੇ ਕਿਹਾ ਆਪਣੇ ਸਾਰਥੀ ਨੂੰ ਕਿ ਮੇਰਾ ਰੱਥ ਜਿਹੜਾ ਹੈ ਯੁਧਿਸ਼ਠਰ ਦੇ ਕੋਲ ਲੈ ਚੱਲ, ਕਿਉਂਕਿ ਯੁਧਿਸ਼ਠਰ ਜਿਹੜਾ ਹੈ ਉਹ ਕਦੀ ਵੀ ਜਿੰਦੇ ਜੀ ਝੂਠ ਨਹੀਂ ਬੋਲੇਗਾ। ਇਹ ਕਰੈਕਟਰ ਸੀ ਧਰਮਰਾਜ ਯੁਧਿਸ਼ਠਰ ਦਾ ਕਿ ਜਦ ਤੱਕ ਉਸਦੇ ਸਵਾਸ ਨੇ ਉਹ ਝੂਠ ਨਹੀਂ ਬੋਲੇਗਾ। ਆਪਣਾ ਰੱਥ ਦੇ ਕੋਲ ਲਿਜਾ ਕਰਕੇ ਜਿਸਲੇ ਦਰੋਣਾਚਾਰੇ ਨੇ ਆਪਣੇ ਸ਼ਿਸ਼ੇ ਦੇ ਕੋਲੋਂ ਸਵਾਲ ਕੀਤਾ, ਉਸ ਵਕਤ ਵੀ ਉਸਨੇ ਇਹੀ ਤੁਕ ਨੂੰ ਅਪਣਾਇਆ ਅਸ਼ਵਥਾਮਾ ਹੱਥ ਅਤੇ, ਔਰ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਆਪਣੇ ਸੰਖ ਨੂੰ ਵਜਾਇਆ ਜਿਹੜਾ ਤਿੰਨਾਂ ਲੋਕਾਂ ਦੇ ਵਿੱਚ ਗੁੰਜਾਇਮਾਨ ਹੋ ਗਿਆ, ਔਰ ਬਾਕੀ ਦੀਆਂ ਤੁਕਾਂ ਦਰੋਣਾਚਾਰੇ ਨੂੰ ਸਮਝ ਹੀ ਨਹੀਂ ਆਈਆਂ, ਔਰ ਉਸਨੂੰ ਆਪਣੇ ਸ਼ਿਸ਼ੇ ਦੇ ਉੱਪਰ ਇਤਨਾ ਯਕੀਨ ਸੀਗਾ ਕਿ ਉਸਦੇ ਸ਼ਸਤਰ ਹੱਥੋਂ ਛੁੱਟ ਗਏ ਕਿ ਮੇਰਾ ਪੁੱਤਰ ਮਾਰਿਆ ਗਿਆ, ਔਰ ਉਸੀ ਵਕਤ ਉਹਨਾਂ ਨੇ ਇਸ਼ਾਰਾ ਕੀਤਾ ਅਰਜੁਨ ਨੂੰ, ਔਰ ਅਰਜੁਨ ਨੇ ਜੋ ਹੈ ਆਪਣਾ ਕੰਮ ਕਰਕੇ ਇਸ ਯੁੱਧ ਨੂੰ ਜਿੱਤਣ ਦੇ ਕਾਬਿਲ ਬਣਾਤਾ ਪਾਂਡਵਾਂ ਨੂੰ। ਹੁਣ ਵਿਚਾਰ ਕਰਕੇ ਦੇਖ ਲਓ, ਜਿਸ ਵਕਤ ਇਹ ਘਟਨਾ ਘਟੀ ਹੈ ਉਸ ਤੋਂ ਬਾਅਦ ਤਾਂ ਜ਼ਿੰਦਗੀ ਪੂਰੀ ਉਮਰ ਪਰਮ ਰਾਜ ਯੁਧਿਸ਼ਠਰ ਦਾ ਰੱਥ ਜਿਹੜਾ ਸੀਗਾ ਜ਼ਮੀਨ ਦੇ ਨਾਲ ਕਿਸਟ ਕਰਕੇ ਚੱਲਿਆ ਸੀਗਾ, ਜ਼ਮੀਨ ਤੋਂ ਉੱਤੇ ਨਹੀਂ ਸੀ ਚੱਲ ਸਕਿਆ। ਇਹ ਹੈ ਕਾਲ ਦੀ ਲੀਲਾ, ਔਰ ਕਾਲ ਦੀ ਲੀਲਾ ਦੇ ਵਿੱਚ ਦਿੱਤਾ ਗਿਆ ਜੀਵਾਤਮਾ ਨੂੰ ਵਰ, ਔਰ ਆਪਣੇ ਦਿੱਤੇ ਗਏ ਵਰਾਂ ਦੇ ਬਾਅਦ ਵੀ ਉਸਨੇ ਆਪਣਾ ਹਿਸਾਬ ਲੈ ਲੈਂਦਾ। ਤੇ ਵਿਚਾਰ ਕਰਕੇ ਦੇਖੋ ਕਾਲ ਦੇ ਇਸ ਮੁਲਕ ਦੇ ਵਿੱਚ ਕਿਤਨਾ ਭਿਆਨਕ ਰੂਪ ਦੇ ਵਿੱਚ ਸੱਚ ਪ੍ਰਚਾਰਿਤ ਕੀਤਾ ਗਿਆ, ਔਰ ਅਸੀਂ ਦਿਆਲ ਦੀ ਲੀਲਾ ਯਾਨੀ ਕਿ ਸਤਿਗੁਰ ਦੇ ਘਰ ਆ ਕਰਕੇ ਸਤਿਗੁਰ ਦੇ ਚਰਨ ਲੱਗ ਕਰਕੇ ਅੱਜ ਤੱਕ ਕਦੀ ਸੱਚ ਬੋਲਣ ਦੇ ਕਾਬਿਲ ਨਹੀਂ ਬਣ ਸਕੇ। ਇਸ ਜ਼ਬਾਨ ਦੇ 36 ਸਵਾਦਾਂ ਨੂੰ ਨਹੀਂ ਛੱਡ ਸਕੇ, ਇਸ ਜ਼ਬਾਨ ਦੇ ਨਾਲ ਅਸੀਂ ਸੱਚ ਨਹੀਂ ਬੋਲ ਸਕੇ, ਤੇ ਅਸੀਂ ਇਸ ਗੁਰੂ ਦੇ ਕੋਲੋਂ ਉਸ ਦੇ ਕੋਲ ਆ ਕਰਕੇ ਜਿਹੜੀ ਉਹਨਾਂ ਨੇ ਸੇਵਾ ਬਖਸ਼ੀ ਸੀ ਲੂਣ ਰਾਮੀ ਦੇ ਦਾਗ ਨੂੰ ਧੋਣ ਵਾਸਤੇ, ਅਸੀਂ ਕਿਆ ਖਟਿਆ? ਅਸੀਂ ਸਿਰਫ ਆਪਣੇ ਜਨਮ ਔਰ ਮਰਨ ਹੀ ਪੱਕੇ ਕੀਤੇ ਨੇ। ਇੱਕ ਮੰਡਲ ਨੂੰ ਪਾਰ ਕਰਨ ਵਾਸਤੇ ਧਰਮ ਰਾਜ ਯੁਧਿਸ਼ਠਰ ਬਣਨਾ ਪੈਂਦਾ, ਤੇ ਵਿਚਾਰ ਕਰਕੇ ਦੇਖੋ ਅਸੀਂ ਕਿਹੜੇ ਯੁੱਗ ਕਾਲ ਦੇ ਵਿੱਚ ਇਹ ਸਾਰੇ ਮੰਡਲਾਂ ਨੂੰ ਪਾਰ ਕਰਕੇ ਉਸ ਸੱਚਖੰਡ ਦੇ ਵਿੱਚ ਪਰਮਾਤਮਾ ਜਿਸ ਨੂੰ ਸੱਚ ਕਿਹਾ ਗਿਆ ਉਸ ਨੂੰ ਮਿਲਣ ਦੇ ਕਾਬਿਲ ਬਣਾਂਗੇ। ਤੇ ਇਹ ਅੱਜ ਦੇ ਸ਼ਬਦ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਬਿਲਕੁਲ ਭੇਦ ਰੱਖਿਆ, ਉਸ ਭੇਦ ਦਾ ਨਾਮ ਹੈ ਸੱਚ। ਅਗਰ ਅਸੀਂ ਇਸ ਸੱਚ ਨੂੰ ਮੁੱਖ ਰੱਖਾਂਗੇ ਤੇ ਇਹ ਸ਼ਬਦ ਸਾਨੂੰ ਸਮਝ ਆ ਜਾਏਗਾ, ਔਰ ਅਗਰ ਸਤਿਗੁਰ ਦੀ ਸੇਵਾ ਜੜੀ ਕੀ ਅਸੀਂ ਸਮਝ ਰਹੇ ਹਾਂ, ਅਗਰ ਇੱਥੇ ਤੱਕ ਹੀ ਸੀਮਿਤ ਰਵਾਂਗੇ ਤੇ ਵਿਚਾਰ ਕਰਕੇ ਦੇਖ ਲਓ ਸਾਡਾ ਨਾ ਤਾਂ ਅੱਜ ਤੱਕ ਮਨ ਨਿਰਮਲ ਹੋਇਆ, ਔਰ ਨਾ ਹੀ ਇਹ ਸਰੀਰ ਪਵਿੱਤਰ ਹੋਇਆ। ਸਰੀਰ ਕਦੋਂ ਪਵਿੱਤਰ ਹੋਏਗਾ? ਜਦੋਂ ਇਹ ਜੀਵਾਤਮਾ ਇਹ ਤਨ ਰੂਪੀ ਪਿੰਜਰਿਆਂ ਚੋਂ ਨਿਕਲ ਜਾਏਗੀ, ਤਾਂ ਹੀ ਇਹ ਮਨੁੱਖਾ ਜਨਮ ਜਿਹੜਾ ਹੈ ਪਵਿੱਤਰ ਹੋ ਜਾਏਗਾ, ਨਹੀਂ ਤੇ ਅਸੀਂ ਅਨੰਤ ਕਾਲ ਤੋਂ ਜਨਮ ਔਰ ਮਰਨ ਦੇ ਗੇੜ ਦੇ ਵਿੱਚ ਫਸੇ ਹੋਏ ਹਾਂ। ਅਨੰਤ ਕਾਲ ਤੋਂ ਆ ਰਹੇ ਹਾਂ, ਅਨੰਤ ਕਾਲ ਤੱਕ ਆਉਂਦੇ ਰਹਾਂਗੇ, ਅਸੀਂ ਨਿਕਲਣ ਦੇ ਕਾਬਿਲ ਬਣ ਸਕਦੇ ਹੀ ਨਹੀਂ।
ਮਨ ਰੇ ਸਤਿਗੁਰ ਸੇਵ ਨਿਸੰਗ,
ਤੇ ਗੁਰੂ ਨਾਨਕ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ ਕਿ ਅਗਰ ਤੂੰ ਉਸਦੀ ਸੇਵਾ ਕਰਨਾ ਚਾਹੁੰਦਾ, ਕਿਸ ਦੀ ਸੇਵਾ ਕਰਨਾ ਚਾਹੁੰਦਾ? ਸਤਿਗੁਰ ਦੀ ਸੇਵਾ। ਤੇ ਸਤਿਗੁਰ ਦੀ ਸੇਵਾ ਇੱਕੋ ਗੱਲ ਦੇ ਵਿੱਚ ਸਪਸ਼ਟ ਹੋ ਜਾਂਦੀ ਹੈ ਕਿ ਨਿਸੰਗ, ਨਿਸੰਗ ਹੋ ਜਾ। ਨਿਸੰਗ ਕਿਸ ਤਰੀਕੇ ਦੇ ਨਾਲ? ਕਿਹੜਾ ਨਿਸੰਗ ਹੋ ਜਾ? ਇਸ ਜਗਤ ਤੋਂ ਨਿਸੰਗ ਹੋ ਜਾ। ਇਹ ਜਗਤ ਦੇ ਜਿਤਨੇ ਜੜ ਵਸਤੂ ਚੇਤਨ ਸੰਬੰਧ ਤੈਨੂੰ ਨਜ਼ਰ ਆ ਰਹੇ ਨੇ, ਜਦ ਤੱਕ ਤੂੰ ਇਹਨਾਂ ਦੇ ਨਾਲ ਚਿਪਕਿਆ ਰਹੇਗਾ, ਇਹਨਾਂ ਦੇ ਵਿੱਚ ਆਪਣੀ ਹਸਤੀ ਮਿਟਾਉਂਦਾ ਰਹੇਗਾ, ਪਰਾਇਆ ਗਧਾ ਬਣਾ ਰਹੇਗਾ, ਤੇ ਆਪਣੇ ਘਰ ਦਾ ਕੰਮ ਕਰਨ ਦੇ ਕਾਬਿਲ ਬਣ ਹੀ ਨਹੀਂ ਸਕਦਾ, ਲਾਇਕ ਬਣ ਹੀ ਨਹੀਂ ਸਕਦਾ। ਤੇ ਜ਼ਰੂਰੀ ਗੱਲ ਹੈ ਕਿ ਤੂੰ ਇਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਨਿਕਲ, ਯਾਨੀ ਕਿ ਨਿਸੰਗ ਹੋ, ਤੇ ਸਤਿਗੁਰ ਦੀ ਸੇਵਾ ਕਰ ਸਕਦਾ, ਤਾਂ ਹੀ ਜਾ ਕਰਕੇ ਤੈਨੂੰ ਉਸ ਸੱਚ ਦੀ ਪ੍ਰਾਪਤੀ ਹੋਏਗੀ। ਸੱਚ ਦੀ ਪ੍ਰਾਪਤੀ ਹੋਣ ਦੇ ਬਾਅਦ ਹੀ ਜਿਸ ਨੂੰ ਕਿ ਗਹਿਰ ਔਰ ਗੰਭੀਰ ਕਿਹਾ ਗਿਆ, ਗਹਿਰ ਦਾ ਮਤਲਬ ਹੈ ਕਿ ਅਸੀਂ ਉਸ ਅਪਾਰ ਨੂੰ ਪ੍ਰਾਪਤ ਕਰਨ ਦੇ ਕਾਬਿਲ ਨਹੀਂ ਬਣ ਸਕਦੇ ਮਨ, ਬੁੱਧੀ ਔਰ ਇੰਦਰੀਆਂ ਦੇ ਨਾਲ। ਅਸੀਂ ਅੰਤਰ ਦੇ ਵਿੱਚ ਇਸ ਆਤਮਾ ਨੂੰ ਉਸ ਦੇ ਨਾਲ ਜੋੜ ਕਰਕੇ ਹੀ ਮਿਲਣ ਜਾਂ ਜਾਣਨ ਦੇ ਕਾਬਿਲ ਬਣ ਸਕਦੇ ਹਾਂ। ਤੇ ਦੂਸਰੀ ਗੱਲ ਕਹਿੰਦੇ ਨੇ ਗੰਭੀਰ, ਇਹ ਗੰਭੀਰ ਮਨ ਆਨੰਦ ਸੁੱਖ ਬਿਆ, ਮਨ ਨੂੰ ਆਨੰਦ ਮਿਲਿਆ, ਸਦਾ ਸੁੱਖ ਮਿਲ ਗਿਆ। ਕਦੋਂ? ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਤੂੰ ਜੋਤ ਦਾ ਰੂਪ ਹੈ, ਜੋਤ ਦਾ ਹੀ ਅੰਸ਼ ਹੈ, ਯਾਨੀ ਕਿ ਪਰਮਾਤਮਾ ਦੀ ਤਾਕਤ ਹੈ। ਇਹ ਮਨ ਜਿਹੜਾ 133 ਯੁੱਗ ਤਪ ਕਰਨ ਦੇ ਬਾਅਦ ਇਹ ਸਮਰੱਥਾ ਲੈ ਕਰਕੇ ਇਸ ਜਗਤ ਦੇ ਵਿੱਚ ਦੂਸਰੇ ਖਿਲਾੜੀ ਦਾ ਯਾਨੀ ਕਿ ਪ੍ਰਮਾਣ ਦਾ ਜੀਵਾਤਮਾ ਨੂੰ ਕੰਮ ਕਰ ਰਿਹਾ, ਤੇ ਕੋਈ ਛੋਟੀ ਤਾਕਤ ਨਹੀਂ ਹੈ। ਅਸੀਂ ਇਸ ਤੋਂ ਪਾਰ ਜਾ ਸਕਦੇ ਹੀ ਨਹੀਂ ਜਦ ਤੱਕ ਅਸੀਂ ਉਸ ਸ਼ਬਦ ਦੇ ਨਾਲ ਨਹੀਂ ਜੁੜ ਸਕਦੇ। ਤੇ ਵਿਚਾਰ ਕਰਕੇ ਦੇਖੋ ਕਿ ਜਗਤ ਤੋਂ ਜੁੜਨ ਤੋਂ ਪਹਿਲੇ ਦਾ ਜਿਹੜਾ ਵਿਸ਼ੇ ਹੈ, ਇਹ ਸ਼ਿਸ਼ੇ ਨੂੰ ਲੜਾਈ ਕਰਨ ਦਾ ਵਿਸ਼ੇ ਹੈ। ਇਹ ਲੜਾਈ ਕਰਨੀ ਪੈਂਦੀ ਹੈ ਹਰ ਸ਼ਿਸ਼ੇ ਨੂੰ, ਯਾਨੀ ਕਿ ਉਹ ਗੁਰੂ ਪਰਮਾਤਮਾ ਜਾਂ ਅਕਾਲ ਪੁਰਖ ਆਪਣੇ ਮੰਡਲ ਦੇ ਵਿੱਚ ਬੈਠਾ ਪਲਕ ਚਪਕਣ ਤੋਂ ਘੱਟ ਸਮੇਂ ਦੇ ਵਿੱਚ, ਯਾਨੀ ਕਿ ਅਨੰਤ ਕਾਲ ਤੋਂ ਕਿਤਨੀਆਂ ਹੀ ਪਰਲੇ ਮਾਂ ਪਰਲੇ ਹੋ ਗਈਆਂ, ਕਿਤਨੀਆਂ ਹੀ ਉਤਪਤ ਹੋ ਗਈਆਂ, ਕਿਸੇ ਨੂੰ ਖ਼ਬਰ ਨਹੀਂ। ਤੇ ਇਹ ਨਿਮਕ ਘੜੀ ਦੇ ਵਿੱਚ ਆ ਕਰਕੇ ਉਹ ਕਰੋੜਾਂ ਹੀ ਉਤਪਤ ਔਰ ਪਰਲੋ ਕਰ ਦਿੰਦਾ। ਤੇ ਐਸੀ ਤਾਕਤ ਔਰ ਸਮਰੱਥਾ ਰੱਖਣ ਵਾਲਾ ਜਿਸ ਨੂੰ ਕਿਹਾ ਜਾਂਦਾ ਹੈ ਪਾਰ ਬ੍ਰਹਮ ਈਸ਼ਵਰ ਸਤਿਗੁਰ, ਇਸ ਜਗਤ ਦੇ ਵਿੱਚ ਆ ਕਰਕੇ ਉਹ ਕਿਉਂ ਇਸ ਤਰੀਕੇ ਦੀਆਂ ਵਿਧੀਆਂ ਜਾਂ ਕਰਮ ਨੂੰ ਪ੍ਰਚਾਰਿਤ ਕਰਦਾ? ਤੇ ਉਸਦਾ ਕਾਰਨ ਸਿਰਫ ਇੱਕੋ ਹੈ ਕਿ ਜੀਵਾਤਮਾ ਦੇ ਕੋਲੋਂ ਮਿਹਨਤ ਕਰਾਣੀ, ਕੰਮ ਕਰਾਣਾ। ਅਗਰ ਇਹ ਖਿਲਾੜੀ ਮਿਹਨਤ ਨਹੀਂ ਕਰੇਗਾ, ਕੰਮ ਨਹੀਂ ਕਰੇਗਾ, ਤੇ ਉਹ ਇਸ ਮੁਲਕ ਤੋਂ ਪਾਰ ਜਾਣ ਦੇ ਕਾਬਿਲ ਬਣ ਸਕਦਾ ਹੀ ਨਹੀਂ। ਤੋ ਇਹ ਮਨ ਨੂੰ ਆਨੰਦ ਬਿਆ ਸਦਾ ਸੁੱਖ ਕਦੋਂ ਹੋਏਗਾ? ਜਦੋਂ ਬੇਟਿਓ ਕਹਿਰ ਗੰਭੀਰ, ਗੰਭੀਰ ਔਰ ਗਹਿਰ ਯਾਨੀ ਕਿ ਗੰਭੀਰ ਕਿਸ ਤਰੀਕੇ ਦੇ ਨਾਲ ਹੈ? ਉਸ ਪਰਮਾਤਮਾ ਦੇ ਇਹ ਅਨੰਤ ਮੰਡਲ ਜਿਹੜੇ ਬਣਾਏ ਨੇ ਉਸ ਦੀ ਗੰਭੀਰਤਾ ਦਾ ਵਿਚਾਰ ਕਰਕੇ ਦੇਖੋ ਕਿ ਅਸੀਂ ਉਸ ਦੀ ਪੂਜਾ ਕਰੀਏ ਜਾਂ ਨਾ ਕਰੀਏ। ਇਸ ਮੁਲਕ ਦੇ ਵਿੱਚ ਆਉਣ ਤੋਂ ਪਹਿਲੇ ਹੀ ਸਾਡਾ ਲੇਖਾ ਸਾਡੇ ਹਵਾਲੇ ਕਰ ਦਿੱਤਾ ਜਾਂਦਾ, ਉਸ ਤੋਂ ਬਾਅਦ ਹੀ ਇਹ ਜੀਵਾਤਮਾ ਇਸ ਜਗਤ ਦੇ ਵਿੱਚ ਅਵਤਾਰ ਲੈਂਦੀ ਹੈ। ਯਾਨੀ ਕਿ ਕਿਸ ਬੱਚਾ ਬਾਅਦ ਵਿੱਚ ਜੰਮਦਾ, ਕਿਸੇ ਵੀ ਜੂਨ ਦੇ ਵਿੱਚ ਵਿਚਾਰ ਕਰਕੇ ਦੇਖ ਲਓ ਕਿ ਸਾਰਾ ਹਿਸਾਬ ਪਹਿਲੇ ਹੀ ਰਚਿਆ ਗਿਆ। ਸੋ ਇਹ ਹੈ ਉਸ ਦੀ ਗੰਭੀਰਤਾ, ਉਸ ਨੂੰ ਨਿਰਭਉ ਨਿਰਵੈਰ, ਉਸ ਨੂੰ ਕਿਸੇ ਦਾ ਭੈ ਨਹੀਂ, ਉਸਦਾ ਕਿਸੇ ਦੇ ਨਾਲ ਵੈਰ ਨਹੀਂ, ਨਾ ਉਹ ਕਿਸੇ ਨੂੰ ਡਰਾਉਂਦਾ ਹੈ, ਨਾ ਹੀ ਕਿਸੇ ਨੂੰ ਉਹ ਇਹ ਕਹਿੰਦਾ ਕਿ ਤੁਸੀਂ ਮੇਰੀ ਪੂਜਾ ਕਰੋ। अगर जीवात्मा इस मुल्क चो निकलना चाहती है तो इस गंभीरता नू प्राप्त करे और गंभीरता नू गैर नू प्राप्त करन दे बाद ही मन नू आनंद मिलता है। सच्ची संगत बैसना सच नाम मन तीर। हुण कहिंदे ने सच दी संगत दे विच बैठ, सच दी संगत कर। सच दी संगत केड़ी हैगी है? फिर कहिंदे ने सच नाम, सच दे नाम नू प्राप्त कर। ओ सच्चा है, उस दे नाम नू प्राप्त कर। ते उस दा नाम कोई लफज किवें हो सकदा है? ओ लफज किस तरह सृष्टि नू रच सकदे ने? ए जड़ प्रकृति दे नाल संबंध रखण वाले लफज ने। लोक त्रै सब कुछ इनी मैं 52 अक्षर 52 अक्षर दे विच ए तीनों लोकां दे सारा कार व्यवहार आ जांदा है। ए अक्षर खिर जाएंगे, ओ अक्षर इनमें ना। ए सारे अक्षरां ने खत्म हो जाना है और ओ अक्षर जिसने अनाद अनाद नू लै करके इस त्रिलोकी दी रचना कीती है, ओ कहंदे ने इस सारे अक्षरां तो बाहर है। और ओ जिहड़ा निरक्षर है उसने सार शब्द नू लै करके पर ब्रह्म दी रचना कीती है। ते आपां इस त्रिलोकी पर ब्रह्म नू पार करके उस सचखंड दे विच प्रवेश करना है जिस नू गुरु नानक साहब ने मुक्ति किया। ते गुरु नानक साहब कहंदे ने सच संगत बैसना, ए वाली सच दी संगत कर जिस नू सच्चा नाम किया। सच नाम मन धीर, मन तां ही रुकेगा जदों तू इस सच्चे नाम दी संगत करेगा। हुण विचार करके देखो 8 श्लोकां दा इह शब्द है। 8 श्लोकां दे विच 28 वेरी सच लफज दा इस्तेमाल कीता गया। कारण की सी कि उन्हां नू पता सीगा कि यह झूठे नाम झूठे अमृत यानी कि झूठे लफजा दे विच फस जाणगे ते इन्हां नू कढ़णा मुश्किल हो जाएगा। असी भी उस परमात्मा दी नकल हां, नकल भी ऐसी हां कि परमात्मा भी शर्मा जाए। उहदे कोलों भी 2 हथ अगे चले गए। 28 वेरी इस शब्द दे विच लफज दा इस्तेमाल करन दे बाद भी असी सच नू नहीं जाणिया, झूठ नू ही अपनांदे रहे। और झूठ नू अपनाण दे नाल असी सच नू मिलण दे काबिल किस तरीके दे नाल बन सकते हैं? तो गुरु नानक साहब बिल्कुल स्पष्ट करते ने कि उस जगत दी संगत नू त्याग दे, ए सतगुरु दी जड़ी है सेवा है।
सतगुरु सेवी हर मन वसे लगे न मेले पतंग।
ए सतगुरु दी सेवा दे नाल यानी के अगर असी सच नू मुख रखिये, सच नू प्राप्त कर लिए ते हरी जड़ा है यानी कि यह नाम मन दे विच वस जांदा है, मन इस दे नाल जुड़ जांदा है, अपने घर जाकर के सदा लई सुखी हो जांदा है। फिर इस नू मैल नहीं लगदी। मैल केड़ी है? माया दी मैल जिस दे विच आपां सारे ही लिबड़े हां। असी माया नू नहीं छड़ सकदे, गुरु नू छड़ सकदे हां, परमात्मा नू छड़ सकदे हां। हुण सारे लड़न नू तैयार ने वी असी ते गुरु दे कोल आंदे, असी गुरु नू नहीं छड़ सकदे। ते अंतर मन ने बड़ी सुंदर कामना लस्ट रखी हुई है, छुपा करके बड़े सूक्ष्म रूप दे विच रखी है। जिसले समय आंदा ना उसले प्रगट करदे आ। गुरु नानक साहब उदाहरण दे रहे ने कि एक जीवात्मा ने कितने ही साल गुरु दी सेवा कीती, एक किराएदार आड़ गया उसके घर दे विच। किराएदार खाली नहीं सी करदा, हुण ओह खाली नहीं सी करदा ते गुरु साहब कहण लगे भी अजे कोई समा है, खाली करा देंगे। जदों 2-4-6 वारी उसने फरियाद कीती, गल ना सुनी ना सिरे चढ़ी, तो उसने मन दे हुक्म दे विच आ करके लस्ट दे विच आ करके गुरु नाल ही भेड़ पिया। कहण लगा दाता जी मैं ते तुहाडी बड़ी सेवा करदा वा, दिने राते तुहाडियां गद्दियां बचांदा, इन्नी सफाई करदा, इतने तुहाडे काम करदा, तुसी मेरा एक छोटा जा काम नहीं कर सकते, ये केड़ी वड्डी गल है? तुसी चाहो तो पलक चपकदे ही हो सकदा। यानी कि गुरु कोलो लड़ के उसने अपनी कीती गई सेवा जड़ी कि अपने लूण राबी दा दाग धोण वास्ते दित्ती गई सी, इस परमात्मा दे अंश जिस नू असी सारे ही मनदे आ काल, उसके अंश ने यह जड़ी है देन दे करके यानी कि कैश करा लिया इस सौदे नू, ते सारी कीती कराई जड़ी है विरथा चली गई। हुण विचार करके देखो बाहर लड़न का की फायदा है, अंतर दे विच इस मन परमात्मा ने बड़ी लस्ट कट्ठी करके रखी है, यानी कि माचस दी डब्बी है बंद है, कहंदी मेरे अंदर आग कोई नहीं है। गुरु नानक साहब कहंदे ने एक तीली कढ़ रगड़ के देख दे अंदर आग है कि नहीं। सारी सृष्टि नू स्वाह करण दी ताकत इस दे अंदर मौजूद है, पर बाहर बिल्कुल सियाणी बनी बैठी है कि मेरे अंदर आग कोई नहीं है।
सच्चे शब्द पति उपजे सच्चे सच्चा नाम।
सच्चे शब्द नू प्राप्त करन दे नाल ही पत उपजे। पत किस दी उपदी है? जीवात्मा दी। इस जीवात्मा नू इस वक्त खज्जल कीता जा रहा है 84 लाख पिंजरिया दे। विचार करके देखो अख बदो बंद हो गई, ए आत्मा नू सूर कुत्ते बिल्लियां दी जून दे विच परिंदियां दी जून ही सुट दिता गया, ते क्या ए पत है, मान है इस जीवात्मा दा? इस तो वड्डा खेद और शर्म दी कोई मजबून ही नहीं है। ते कहंदे ने पत ता ही उपजेगी जे तेनू सच्चा शब्द मिल जाए। ते बार बार सच्चा नाम और सफा लफज क्यों कह रहे ने? ताकि असी झूठिया चो निकल के अपनी मंजिल दी खोज करिए, मंजिल दी पहचान करिए। मंजिल किथे है? अंदर दे विच। गुरु नानक साहब आए, संत जितने भी आए, उन्होंने सानू नक्शा दिता। ਜਿਹੜਾ ਇਸ ਨਕਸ਼ੇ ਤੇ ਚੱਲੇਗਾ ਉਹ ਖਜ਼ਾਨੇ ਨੂੰ ਪ੍ਰਾਪਤ ਕਰ ਲਏਗਾ, ਯਾਨੀ ਕਿ ਖੋਜ ਕਰੇਗਾ। ਅਗਰ ਅਸੀਂ ਖੋਜ ਨਾ ਕਰੀਏ, ਜੇਬ ਦੇ ਵਿੱਚ ਨਕਸ਼ਾ ਪਾ ਕਰਕੇ ਸਾਰਿਆਂ ਨੂੰ ਦਿਖਾਉਂਦੇ ਫਿਰੀਏ, ਘਰ ਦੇ ਵਿੱਚ ਫਿਰਦੀਏ ਵੀ ਸਾਡੇ ਕੋਲ ਤੇ ਖਜ਼ਾਨੇ ਦਾ ਨਕਸ਼ਾ ਹੈ, ਸਾਡੇ ਕੋਲ ਤੇ ਸਤਿਗੁਰੂ ਹੈ, ਸਾਡੇ ਕੋਲ ਤੇ ਨਾਮ ਹੈ, ਤੇ ਸਾਧ ਸੰਗਤ ਜੀ ਇਹ ਸਾਰਾ ਜਵਾਨੀ ਜਵਾਂ ਖਰਚਾ, ਇਹਦੇ ਨਾਲ ਕੁਛ ਵੀ ਬਣਨ ਵਾਲਾ ਨਹੀਂ। ਜੇ ਇਹ ਸਾਰੇ ਭਰਮ ਚੋਂ ਨਿਕਲ ਜਾਓ ਤੇ ਗੁਰੂ ਨਾਨਕ ਸਾਹਿਬ ਨੇ ਜਿਹੜਾ ਨਕਸ਼ਾ ਦਿੱਤਾ ਹੈ ਨਾ, ਗੁਰੂ ਸਾਹਿਬ ਨੇ ਜੋ ਵੀ ਨਕਸ਼ਾ ਦਿੱਤਾ ਉਸ ਨਕਸ਼ੇ ਤੇ ਚੱਲ ਪੋ, ਅਮਲ ਕਰ ਲੋ, ਯਾਨੀ ਕਿ ਖੋਜ ਕਰੋ ਕਿੱਥੇ ਇਸ ਸਰੀਰ ਦੇ ਅੰਦਰ ਉਹ ਸ਼ਬਦ ਕਿੱਥੇ ਆ, ਸੱਚਾ ਸ਼ਬਦ ਇਸ ਸਰੀਰ ਦੇ ਅੰਦਰ ਆ। ਜਿਸ ਨੇ ਵੀ ਖੋਜ ਕਰ ਲਿਆ ਉਸਨੇ ਪਾ ਲਿਆ, ਔਰ ਜਿਸ ਨੇ ਖੋਜ ਨਹੀਂ ਕੀਤੀ ਉਹ ਫਿਰ ਜਨਮਾ ਚਲਾ ਗਿਆ, ਅਗਲੇ ਜਨਮ ਦੀ ਕੋਈ ਗੱਲ ਇੱਥੇ ਕਰਨ ਦਾ ਕੋਈ ਲਾਭ ਹੀ ਨਹੀਂ।
ਜਿੰਨੀ ਓਮੇ ਮਾਰੇ ਪਛਾਣਿਆ ਤਿੰਨ ਬਲਿਆਰੇ,
ਓਮੇ ਨੂੰ ਮਾਰ ਕਰਕੇ ਹੀ ਸੱਚ ਨੂੰ ਪਛਾਣਿਆ ਜਾ ਸਕਦਾ। ਪਛਾਣਨ ਦਾ ਭਾਵ ਹੈ ਕਿ ਪ੍ਰਾਪਤ ਕਰਨਾ। ਅਗਰ ਅਸੀਂ ਸੱਚ ਅਕਾਲ ਪੁਰਖ ਪਰਮਾਤਮਾ ਉਸਦੇ ਗੁਣ ਸੱਚੇ ਸ਼ਬਦ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ ਤੇ ਸਾਨੂੰ ਹੰਕਾਰ ਦੇ ਵਿੱਚੋਂ ਹੋਮੇ ਦੇ ਵਿੱਚੋਂ ਨਿਕਲਣਾ ਪਏਗਾ। ਹੋਮੇ ਲਾਵੇ ਨਾਲ ਵਿਰੋਧ ਹੈ, ਦੋਈ ਨਾ ਵਸੇ ਇੱਕ ਥਾਂ, ਇਹ ਦੋਨੋਂ ਇੱਕ ਥਾਂ ਤੇ ਰਹਿ ਹੀ ਨਹੀਂ ਸਕਦੇ, ਯਾਨੀ ਕਿ ਅੰਧਕਾਰ ਹੈ ਤੇ ਫਿਰ ਵਿਚਾਰ ਕਰਕੇ ਦੇਖ ਲਓ ਕਿ ਪ੍ਰਕਾਸ਼ ਕੋਈ ਨਹੀਂ ਹੈ, ਔਰ ਅਗਰ ਪ੍ਰਕਾਸ਼ ਹੈ ਤੇ ਫਿਰ ਅੰਧਕਾਰ ਦਾ ਕੀ ਕੰਮ ਹੈ। ਇਹ ਸ਼ਬਦ ਜਿਸ ਨੇ ਸੱਚਾ ਪ੍ਰਾਪਤ ਕਰ ਲਿਆ, ਜਿਸਦੇ ਅੰਦਰ ਜੋਤ ਪ੍ਰਗਟ ਹੋ ਗਈ, ਤੁਹਾਨੂੰ ਮਿਲ ਗਈ, ਜਿਸ ਨੂੰ ਆਤਮਾ ਉਸਦੇ ਨਾਲ ਜੁੜ ਗਈ, ਉਸ ਦਾ ਇਸ ਜਗਤ ਦੇ ਵਿੱਚ ਆਉਣਾ ਯਾਨੀ ਕਿ ਸਾਰਥਕ ਹੋ ਗਿਆ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਿਸ ਨੇ ਸੱਚੇ ਸ਼ਬਦ ਨੂੰ ਪਛਾਣ ਲਿਆ ਨਾ, ਉਸ ਦੇ ਉੱਪਰ ਤੂੰ ਕੁਰਬਾਨ ਹੋ ਜਾ। ਕੁਰਬਾਨ ਹੋਣ ਲਈ ਕਿਉਂ ਕਹਿੰਦੇ ਨੇ? ਕਿਉਂਕਿ ਉਸ ਨੂੰ ਸੱਚੇ ਰਸਤੇ ਦਾ ਪਤਾ ਹੈ, ਔਰ ਤੂੰ ਉਸ ਰਸਤੇ ਤੇ ਚੱਲ ਕੇ ਆਪਣੇ ਆਪ ਨੂੰ ਵੀ ਸੱਚਾ ਬਣਾਉਣ ਦੇ ਕਾਬਿਲ ਬਣ ਸਕਦਾ।
ਮਨ ਮੁਖ ਸੱਚ ਨ ਜਾਣਨੀ ਤਿੰਨ ਠਾਰਨ ਕਤੋਂ ਥਾਂ।
ਮਨਮੁਖੀ ਜੀਵ ਜਿਹੜਾ ਸੰਸਾਰ ਦੇ ਵਿੱਚ, ਇਨਸਾਨ ਦੀਆਂ ਦੋ ਹੀ ਜਾਤਾਂ ਨੇ, ਇੱਕ ਮਨਮੁਖ ਜਾਤ ਹੈ, ਇੱਕ ਗੁਰਮੁਖ ਜਾਤ ਹੈ। ਮਨਮੁਖ ਤੋਂ ਹੀ ਗੁਰਮੁਖ ਬਣਨਾ, ਆਪਾਂ ਜਿਤਨੇ ਬੈਠੇ ਹਾਂ ਸਾਰੇ ਮਨਮੁਖੀ ਹਾਂ, ਮਨ ਨੂੰ ਹੁਕਮ ਰੱਖ ਕਰਕੇ ਬੈਠੇ ਹਾਂ। ਜਿਹੜੀ ਸੇਵਾ ਵਗੈਰਾ ਜੋ ਕੁਛ ਵੀ ਹੈ ਇਹ ਲਸਟ ਦੇ ਅਧੀਨ ਹੈ, ਯਾਨੀ ਕਿ ਮਨ ਨੇ ਹੀ ਸਾਨੂੰ ਇੱਥੇ ਬਿਠਾ ਰੱਖਿਆ। ਕਦੀ ਅਸੀਂ ਉਸ ਆਤਮਾ ਦੇ ਕਲਿਆਣ ਦੇ ਲਈ ਉਪਾਏ ਨਹੀਂ ਕੀਤਾ। ਆਤਮਾ ਦੇ ਕਲਿਆਣ ਦਾ ਉਪਾਏ ਕੀਤਾ ਹੁੰਦਾ ਤੇ ਜਿੱਥੋਂ ਇਹ ਸੱਚਖੰਡ ਤੋਂ ਸਾਸੰਗ ਦਿੱਤਾ ਜਾ ਰਿਹਾ ਉਸ ਮਹਿਫਿਲ ਦੀ ਰੌਣਕ ਵਧਾ ਰਹੇ ਹੁੰਦੇ, ਨਾ ਕਿ ਸੁਣਨ ਵਾਲਿਆਂ ਦੀ ਰੌਣਕ ਵਧਾ ਰਹੇ ਹੁੰਦੇ। ਤੋ ਇਸ ਤੋਂ ਸਪਸ਼ਟ ਹੋ ਜਾਂਦਾ ਕਿ ਆਪਾਂ ਸਾਰਿਆਂ ਨੇ ਮਨ ਨੂੰ ਮੁੱਖ ਰੱਖ ਕਰਕੇ ਕੰਮ ਕੀਤਾ, ਤੋ ਅਸੀਂ ਮਨਮੁਖੀ ਜੀਵ ਹਾਂ ਤੇ ਮਨਮੁਖ ਦੀ ਸ਼੍ਰੇਣੀ ਚੋਂ ਨਿਕਲ ਕਰਕੇ ਅਸੀਂ ਗੁਰਮੁਖ ਦੀ ਸ਼੍ਰੇਣੀ ਚ ਬੈਠਣਾ। ਤੇ ਮਨਮੁਖ ਕਹਿੰਦੇ ਨੇ ਇਸ ਸ਼ਬਦ ਦੀ ਸਾਰ ਨੂੰ ਨਹੀਂ ਜਾਣ ਸਕਦਾ, ਯਾਨੀ ਕਿ ਉਸ ਨੂੰ ਸੋਝ ਹੀ ਨਹੀਂ ਮਿਲਦੀ। ਕਾਰਨ ਕੀ ਹੈ? ਉਸਦਾ ਖਿਆਲ ਇਸ ਜਗਤ ਦੀ ਵਸਤੂ ਔਰ ਸੰਬੰਧਾਂ ਦੇ ਵਿੱਚ ਫਸਿਆ। ਜਦ ਤੱਕ ਇਹਨਾਂ ਰਿਸ਼ਤੇ ਨਾਤਿਆਂ ਚੋਂ ਨਹੀਂ ਨਿਕਲੇਗਾ। ਸਭ ਤੋਂ ਗਹਿਰਾ ਪਰਦਾ ਬੁੱਧੀ ਦੇ ਉੱਤੇ ਪਾਉਣ ਵਾਲੀ ਅਗਰ ਵਸਤੂ ਦਾ ਕੋਈ ਨਾਮ ਹੈ ਤੇ ਉਹ ਹੈ ਰਿਸ਼ਤੇ ਨਾਤੇ। ਨਾ ਭੈਣਾਂ ਭਰਜਾਈਆਂ, ਨਾ ਤੇ ਸਸੁਣੀਆਂ, ਸੱਚਾ ਸਾਖ ਨਾ ਟੁੱਟੀ ਗੁਰਮੇਲੇ ਸਹੀਆਂ। ਉਹ ਗੁਰੂ ਹੀ ਹੈ ਜਿਹੜਾ ਉਸ ਸੱਚੇ ਸਾਖ ਦੇ ਨਾਲ ਯਾਨੀ ਕਿ ਪਰਮਾਤਮਾ ਦੇ ਨਾਲ ਮਿਲਣ ਦੇ ਕਾਬਿਲ ਬਣਾਉਂਦਾ। ਬਾਕੀ ਜਿਤਨੇ ਰਿਸ਼ਤੇ ਨਾਤੇ ਨੇ, ਸੰਬੰਧ ਨੇ, ਇਹ ਸਭ ਝੂਠੇ ਨੇ। ਅਸੀਂ ਝੂਠਿਆਂ ਦੇ ਵਿੱਚ ਫਸੇ ਹਾਂ, ਔਰ ਝੂਠੇ ਹੀ ਜਿਹੜੇ ਨੇ ਉਹ ਮਨਮੁਖੀ ਕਹਿਲਾਉਂਦੇ ਨੇ, ਔਰ ਮਨਮੁਖੀ ਜੀਵ ਕਦੇ ਵੀ ਉਸ ਪਰਮਾਤਮਾ ਦੇ ਗੁਣ ਯਾਨੀ ਕਿ ਸ਼ਬਦ ਨੂੰ ਮਿਲਣ ਦੇ ਕਾਬਿਲ ਨਹੀਂ ਬਣ ਸਕਦਾ।
ਸੱਚ ਖਾਣਾ ਸੱਚ ਪਹਿਨਣਾ ਸੱਚੇ ਵਿੱਚ ਵਾਸ।
ਕਹਿੰਦੇ ਨੇ ਖਾਣਾ ਔਰ ਪਹਿਨਣਾ ਸੱਚਾ ਹੋਵੇਗਾ ਤਾਂ ਹੀ ਤੂੰ ਸੱਚ ਦੇ ਵਿੱਚ ਵਾਸ ਯਾਨੀ ਕਿ ਸੱਚ ਨੂੰ ਮਿਲਣ ਦੇ ਕਾਬਿਲ ਹੋ ਸਕਦਾ। ਹੁਣ ਸੱਚ ਦਾ ਖਾਣਾ ਕੀ ਔਰ ਸੱਚ ਦਾ ਪਹਿਨਣਾ ਕੀ, ਇਸ ਨੂੰ ਵੀ ਥੋੜਾ ਜਿਹਾ ਵਿਚਾਰ ਕਰੀਏ। ਇਸ ਜਗਤ ਦੇ ਵਿੱਚ ਜੀਵਾਤਮਾ ਜਦੋਂ ਆਪਣੀ ਕਿਰਤ ਕਰਦੀ ਹੈ, ਕਮਾਈ ਕਰਦੀ ਹੈ, ਅਗਰ ਉਹ ਬੇਈਮਾਨੀ ਦੀ ਹੈ, ਕਿਸੇ ਦਾ ਹੱਕ ਮਾਰ ਕਰਕੇ ਲਿਆਂਦੀ ਹੈ, ਝੂਠ ਤਰੀਕੇ ਦੇ ਨਾਲ ਅਪਣਾ ਕਰਕੇ ਕਮਾਈ ਕਰਦੀ ਹੈ, ਤੇ ਸਾਧ ਸੰਗਤ ਜੀ ਉਸ ਦੇ ਵਿੱਚੋਂ ਜਿਤਨੀ ਮਰਜ਼ੀ ਗੁਰੂ ਨੂੰ ਭੇਟਾ ਕਰਦੇ, ਜਿਤਨੀ ਲੰਗਰ ਚ ਮਰਜ਼ੀ ਖਰਚ ਕਰਦੇ, ਜਿਤਨਾ ਮਰਜ਼ੀ ਦਾਨ ਪੁੰਨ ਕਰਦੇ, ਜਿਤਨੇ ਮਰਜ਼ੀ ਇਸ ਜਗਤ ਦੇ ਵਿੱਚ ਛੱਤਰ ਚਲਵਾ ਦੇ ਗਰੀਬਾਂ ਦੇ ਮੁਤੱਲਕ, ਉਸ ਨੂੰ ਕੁਛ ਵੀ ਫਲ ਦੀ ਪ੍ਰਾਪਤੀ ਨਹੀਂ ਹੋਏਗੀ। ਯਾਨੀ ਕਿ ਅਗਰ ਉਸਨੇ ਪਾਪ ਦੇ ਨਾਲ ਕਮਾਈ ਕੀਤੀ ਹੈ ਤੇ ਉਸਦੀ ਝੋਲੀ ਦੇ ਵਿੱਚ ਪਾਪ ਅਵਸ਼ ਆਏਗਾ। ਮਾਰਨ ਪਾ ਹਰਾਮ ਹੈ, ਹੋਈ ਹਲਾਲ ਨਾ ਜਾਏ, ਯਾਨੀ ਕਿ ਹਰਾਮ ਦੇ ਨਾਲ ਕਮਾਈ ਕੀਤੀ ਗਈ ਹੈ ਉਸ ਦੇ ਨਾਲ ਦਾਨ ਪੂਰਨ ਕਰਨ ਦੇ ਨਾਲ ਉਹ ਹਲਾਲ ਨਹੀਂ ਹੋ ਜਾਂਦੀ, ਹਲਾਲ ਦਾ ਭਾਵ ਹੈ ਹੱਕ ਦੀ ਨਹੀਂ ਹੋ ਜਾਂਦੀ। ਤੋ ਤੈਨੂੰ ਗਲੀ ਪਿਸਤਲਾ ਪਾਈਏ ਛੁੱਟਾ ਸੱਚ ਕਮਾਈ, ਤੈਨੂੰ ਉਸ ਪਰਮਾਤਮਾ ਦੀ ਗਲੀ ਯਾਨੀ ਕਿ ਸਵਰਗ ਦੇ ਰਸਤੇ ਦੀ ਪ੍ਰਾਪਤੀ ਨਹੀਂ ਹੋ ਸਕਦੀ। ਤੂੰ ਜਾ ਕਰਕੇ ਤਾਂ ਹੀ ਸੱਚ ਨੂੰ ਮਿਲ ਸਕਦਾ ਹੈ ਜਦੋਂ ਕੋਈ ਸੱਚ ਨੂੰ ਤੂੰ ਅਪਣਾ ਲਵੇਂ। ਤੇ ਬਿਲਕੁਲ ਸੱਚੀ ਗੱਲ ਹੈ ਕਿ ਅਗਰ ਸਾਡੀ ਕਮਾਈ ਸੱਚੀ ਹੋਏਗੀ ਤੇ ਸੱਚੀ ਕਮਾਈ ਦੇ ਨਾਲ ਅਸੀਂ ਜੋ ਵਸਤੂ ਯਾਨੀ ਕਿ ਭੋਜਨ ਦੇ ਰੂਪ ਦੇ ਵਿੱਚ ਲੈ ਕਰਕੇ ਆਉਂਦੇ ਹਾਂ ਉਸਦਾ ਭੋਜਨ ਅਸੀਂ ਕਰਾਂਗੇ ਤੇ ਸੱਚਾ ਹੋਵੇਗਾ। ਉਸਦੇ ਵੀ ਅੰਗ ਅਗੋਂ ਹੈ ਨੇ, ਯਾਨੀ ਕਿ ਭੋਜਨ ਕੈਸਾ ਹੋਣਾ ਚਾਹੀਦਾ? ਐਸਾ ਭੋਜਨ ਹੋਣਾ ਚਾਹੀਦਾ ਸਾਤਵੀ, ਯਾਨੀ ਕਿ ਕੰਦ ਮੂਲ ਦੀ ਤਰਫ਼ ਇਸ਼ਾਰਾ, ਫਰੂਟ ਦੀ ਤਰਫ਼ ਇਸ਼ਾਰਾ, ਉਸ ਦੇ ਇਲਾਵਾ ਜਿਤਨੇ ਰਾਜਸੀ ਭੋਗ ਨੇ ਯਾਨੀ ਕਿ ਰਾਜਸੀ ਪਕਵਾਨ ਜਿਤਨੇ ਵੀ ਨੇ 36 ਪਦਾਰਥ ਜਾਂ ਮਸਾਲੇ, ਇਹ ਰਾਜਸੀ ਜਾਂ ਤਾਮਸੀ ਭੋਜਨ ਕਹਲਾਇਆ ਜਾਂਦਾ। ਔਰ ਅਗਰ ਅਸੀਂ ਪਰਮਾਰਥੀ ਬਣਨਾ ਚਾਹੁੰਦੇ ਹਾਂ, ਪਰਮ ਅਰਥ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ, ਤੇ ਸਾਨੂੰ ਅਨੰਤ ਕਾਲ ਤੋਂ ਸੰਤਾਂ ਨੇ ਇੱਕੋ ਹੀ ਉਪਦੇਸ਼ ਦਿੱਤਾ ਕਿ ਰਾਜਸੀ ਔਰ ਇਹ ਤਾਮਸੀ ਭੋਜਨ ਦਾ ਤਿਆਗ ਕਰਨਾ। ਕਿਸੇ ਵਕਤ ਹੋ ਗਿਆ ਇੱਕ ਅਲੱਗ ਮਜ਼ਮੂਨ ਹੈ, ਪਰ ਸਾਡੀ ਜ਼ਿੰਦਗੀ ਦਾ ਆਧਾਰ ਜਿਹੜਾ ਹੈ ਉਹ ਸਾਤਵਿਕ ਭੋਜਨ ਹੋਣਾ ਚਾਹੀਦਾ, ਯਾਨੀ ਕਿ ਸਧਾਰਨ ਰੂਪ ਦੇ ਵਿੱਚ। ਔਰ ਕਿਤਨਾ ਹੋਣਾ ਚਾਹੀਦਾ, ਔਰ ਐਸਾ ਭੋਜਨ ਜਿਹੜਾ ਕਿ ਜਿਤਨਾ ਇਸ ਸਰੀਰ ਨੂੰ ਜ਼ਰੂਰਤ ਹੈ। ਅਸੀਂ ਜ਼ਰੂਰਤ ਨੂੰ ਮੁੱਖ ਰੱਖ ਕਰਕੇ ਨਹੀਂ ਖਾਂਦੇ, ਅਸੀਂ ਸਵਾਦ ਨੂੰ ਮੁੱਖ ਰੱਖ ਕਰਕੇ ਖਾਂਦੇ ਹਾਂ, ਯਾਨੀ ਕਿ ਪਾਲਥੀ ਮਾਰ ਕਰਕੇ ਬੈਠ ਕੇ, ਯਾਨੀ ਕਿ ਭੋਜਨ ਦਾ ਸਵਾਦ ਆ ਰਿਹਾ ਤੇ ਦੋ ਦੇ ਚਾਰ ਖਾ ਲਈਆਂ ਕੀ ਫਰਕ ਪੈਂਦਾ। ਯਾਨੀ ਕਿ ਸਰੀਰ ਵਾਸਤੇ ਅੰਮ੍ਰਿਤ ਸੀਗਾ ਇਹ ਘਿਓ ਇੱਕ ਸੀਮਾ ਤੱਕ, ਉਸ ਸੀਮਾ ਤੋਂ ਵੱਧ ਜਦੋਂ ਗਿਆ ਤੇ ਜ਼ਹਿਰ ਬਣ ਗਿਆ, ਯਾਨੀ ਕਿ ਸਰੀਰ ਦੇ ਵਿੱਚ ਜ਼ਹਿਰ ਸੁੱਟੀ ਜਾ ਰਿਹਾ ਪਰ ਸਿਰਫ ਜ਼ਬਾਨ ਦੇ ਸਵਾਦ ਦੀ ਖਾਤਰ। ਤੇ ਵਿਚਾਰ ਕਰਕੇ ਦੇਖ ਲਓ ਇਹ ਸੱਚ ਦਾ ਖਾਣਾ ਕਿਸ ਤਰੀਕੇ ਨਾਲ ਹੋ ਸਕਦਾ। ਉਸ ਤੋਂ ਵੀ ਅੱਗੇ ਕਹਿੰਦੇ ਨੇ ਕਿ ਇਹ ਭੋਜਨ ਤਾਂ ਹੀ ਤੇਰਾ ਪਵਿੱਤਰ ਜਾਂ ਸੱਚਾ ਹੋਏਗਾ ਕਿ ਜਿਸ ਜਗ੍ਹਾ ਪਕਾਇਆ ਜਾਂਦਾ ਉਹ ਜਗ੍ਹਾ ਵੀ ਪਵਿੱਤਰ ਚਾਹੀਦੀ ਹੈ, ਔਰ ਪਕਾਉਣ ਵਾਲੇ ਦੀ ਜ਼ਬਾਨ ਤੇ ਉਸ ਪਰਮਾਤਮਾ ਦਾ ਨਾਮ ਯਾਨੀ ਕਿ ਪਵਿੱਤਰ ਹੋਣਾ ਚਾਹੀਦਾ। ਗੁਰੂ ਘਰ ਦੀ ਰੀਤ ਦਿੱਤੀ ਗਈ ਹੈ ਕਿ ਜਦੋਂ ਵੀ ਤੁਸੀਂ ਭੋਜਨ ਬਣਾਓ ਇਹ ਬਾਣੀ ਨੂੰ ਪੜ੍ਹਨਾ। ਉਸ ਬਾਣੀ ਪੜ੍ਹਨ ਦਾ ਨਿਯਮ ਜਿਹੜਾ ਦਿੱਤਾ ਗਿਆ ਸੀਗਾ ਸਾਡੇ ਇਹ ਇੰਦਰੀਆਂ ਨੂੰ ਪਵਿੱਤਰ ਕਰਨ ਵਾਸਤੇ, ਬਾਹਰੀ ਰੂਪ ਨੂੰ ਪਵਿੱਤਰ ਕਰਨ ਵਾਸਤੇ ਦਿੱਤਾ ਗਿਆ ਸੀਗਾ। ਅਸੀਂ ਉਹਨਾਂ ਦੀ ਨਿੰਦਿਆ 'ਚ ਫਸ ਗਏ ਕਿ ਅਸੀਂ ਸਤਸੰਗ ਤੇ ਸੁਣਾਂਗੇ ਪਰ ਬਾਣੀ ਨੂੰ ਪੜ੍ਹਨ ਦਾ ਕੰਮ ਨਹੀਂ ਕਰਾਂਗੇ। ਤੇ ਯਾਨੀ ਕਿ ਕਿਤਨੀਆਂ ਹੀ ਚੀਜ਼ਾਂ ਤੋਂ ਜਿਹੜੀ ਕਿ ਅਸੀਂ ਹਾਸਲ ਕਰ ਸਕਦੇ ਸੀ ਹਰ ਵਕਤ ਇਸ ਬਾਣੀ ਨੂੰ ਜ਼ਬਾਨ ਦੇ ਉੱਪਰ ਰੱਖ ਕਰਕੇ ਉਸ ਨੂੰ ਅਸੀਂ ਅਪਣਾਇਆ ਨਹੀਂ, ਯਾਨੀ ਕਿ ਗਵਾ ਬੈਠੇ। ਔਰ ਦੂਸਰੀ ਤਰਫ਼ ਉਹਨਾਂ ਨੇ ਜਿਹੜਾ ਉਪਦੇਸ਼ ਸਾਨੂੰ ਦਿੱਤਾ ਕੋਈ ਲਫ਼ਜ਼ ਦਿੱਤੇ ਇਸ ਬਾਣੀ ਦੇ ਵਿੱਚੋਂ ਹੀ ਦਿੱਤੇ ਸਨ ਲਫ਼ਜ਼, ਪਰਮਾਤਮਾ ਦਾ ਇੱਕ ਨਾਮ ਰੱਖ ਕਰਕੇ ਯਾਨੀ ਕਿ ਵਰਣਾਤਮਕ ਨਾਮ ਦਿੱਤਾ ਸੀ, ਅਸੀਂ ਉਸ ਨੂੰ ਵੀ ਜਪਣ ਤੋਂ ਦੂਰ ਹੋ ਗਏ। ਇੱਕ ਪਾਸੇ ਅਸੀਂ ਜਪਿਆ ਨਹੀਂ, ਬਾਣੀ ਦਾ ਤਿਆਗ ਕਰ ਦਿੱਤਾ, ਤੇ ਸਾਡਾ ਭੋਜਨ ਕਿਸ ਤਰ੍ਹਾਂ ਪਵਿੱਤਰ ਹੋ ਸਕਦਾ? ਕਾਰਨ ਅੰਤਰ ਦੇ ਵਿੱਚ ਲਸਟ ਮੌਜੂਦ ਹੈ, ਕਾਮ ਮੌਜੂਦ ਹੈ, ਵਪਾਰ ਮੌਜੂਦ ਹੈ, ਗੁੱਸਾ ਮੌਜੂਦ ਹੈ, ਯਾਨੀ ਜ਼ਬਾਨ ਦੇ ਨਾਲ ਅਸੀਂ ਗਾਲੀ ਗਲੋਚ ਕਰ ਰਹੇ ਹਾਂ, ਦੂਸਰੇ ਪਾਸੇ ਕੜਛੀਆਂ ਹਿਲਾ ਰਹੇ ਹਾਂ, ਇਹ ਭੋਜਨ ਪਵਿੱਤਰ ਹੋ ਨਹੀਂ ਸਕਦਾ, ਸਾਤਵਿਕ ਹੋ ਨਹੀਂ ਸਕਦਾ। ਤੇ ਕਿਸ ਤਰੀਕੇ ਦੇ ਨਾਲ ਸੱਚ ਦਾ ਖਾਣਾ ਇਹਨੂੰ ਕਿਹਾ ਜਾ ਸਕਦਾ? ਉਸੇ ਤਰੀਕੇ ਦੇ ਨਾਲ ਸੱਚ ਦਾ ਪਾਣਾ ਹੈ ਇਸ ਜਗਤ ਦੇ ਵਿੱਚ। ਇਸ ਵਕਤ ਇਸਤਰੀ ਦਾ ਜੋ ਪਹਿਨਾਵਾ ਚੱਲ ਰਿਹਾ ਹੈ ਇਹ ਸੱਚ ਦਾ ਪਹਿਨਾਵਾ ਨਹੀਂ ਹੈ। ਇਸਤਰੀ ਪਤਿਤ ਹੋ ਚੁੱਕੀ ਹੈ ਔਰ ਜਿਹੜੇ ਪਹਿਨਾਵੇ ਨੂੰ ਲੈ ਕਰਕੇ ਇਸ ਜਗਤ ਦੇ ਵਿੱਚ ਉਹ ਅਵਤਾਰਿਤ ਹੋ ਰਹੀ ਹੈ, ਸੰਸਾਰ ਦਾ ਕਾਰ ਵਿਵਹਾਰ ਕਰ ਰਹੀ ਹੈ, ਇਸ ਪਤਿਤ ਤੋਂ ਅਸੀਂ ਕਿਸੇ ਵੀ ਚੀਜ਼ ਦੀ ਉਮੀਦ ਕਰ ਹੀ ਨਹੀਂ ਸਕਦੇ। ਯਾਨੀ ਕਿ ਇਸ ਜਗਤ ਦੇ ਵਿੱਚ ਜਿਸ ਨੂੰ ਵੀ ਪਰਮਾਤਮਾ ਨੇ ਅਵਤਾਰ ਲਿਆ ਇਸ ਇਸਤਰੀ ਨੇ ਹੀ ਉਸ ਪਰਮਾਤਮਾ ਨੂੰ ਪੈਦਾ ਕੀਤਾ। ਇਹ ਇਸਤਰੀ ਹੀ ਜਨਨੀ ਹੈ ਉਸ ਪਰਮਾਤਮਾ ਦੀ, ਉਸ ਮਹਾਤਮਾ ਦੀ ਜਿਸ ਨੇ ਇਸ ਜਗਤ ਦੇ ਵਿੱਚ ਆ ਕਰਕੇ ਸੱਚ ਦਾ ਪ੍ਰਤਾਰ ਕੀਤਾ ਔਰ ਤੜਫਦੀਆਂ ਆਤਮਾ ਨੂੰ ਉਸ ਪਾਰ ਜਾਣ ਦੇ ਵਿੱਚ ਮਦਦ ਕੀਤੀ। ਤੇ ਅਗਰ ਉਹ ਖੁਦ ਹੀ ਪਤਿਤ ਹੋ ਗਈ ਜਿਸ ਵਸਤਰ ਨੂੰ ਇਸ ਵਕਤ ਲੈ ਕੇ ਉਹ ਬੈਠੀ ਹੈ, ਯਾਨੀ ਕਿ ਇਹ ਵਸਤਰ ਦਾ ਭਾਵ ਕੀ ਸੀਗਾ ਕਿ ਤਨ ਨੂੰ ਢਕਣਾ, ਤਨ ਦਾ ਢਕਣਾ ਕੀ ਸੀ ਕਿ ਸਰੀਰ ਦੀ ਮਰਿਆਦਾ ਦੇ ਵਿੱਚ ਰਹਿਣਾ। ਹੁਣ ਸਰੀਰ ਦੀ ਮਰਿਆਦਾ ਕੀ ਹੈ? ਸਾਨੂੰ ਭੋਜਨ ਦੀ ਮਰਿਆਦਾ ਨਹੀਂ ਪਤਾ, ਆਵਸ਼ਕਤਾ ਦੀ ਜਗ੍ਹਾ ਅਸੀਂ ਸਵਾਦ ਨੂੰ ਮੁੱਖ ਰੱਖ ਕਰਕੇ ਭੋਜਨ ਖਾਂਦੇ ਹਾਂ। ਤੇ ਗੁਰੂ ਨਾਨਕ ਸਾਹਿਬ ਨੇ ਪਿੱਛੇ ਵੀ ਸਪਸ਼ਟ ਕੀਤਾ ਸੀ ਕਿ ਤਸਵੀਰ ਦੇ ਵਿੱਚ ਆਪਣੀ ਦੇਹ ਨੂੰ ਮਿਲਾ ਕਰਕੇ ਦੇਖੋ ਇਹ ਕਦੀ ਫਿੱਟ ਨਹੀਂ ਹੁੰਦੀ। ਕਾਰਨ ਕੀ ਸੀਗਾ ਕਿ ਭੋਜਨ ਦੀ ਮਰਿਆਦਾ ਤੋਂ ਬਾਹਰ ਆ, ਸਰੀਰ ਦੀ ਮਰਿਆਦਾ ਤੋਂ ਬਾਹਰ ਆ। ਇਸ ਜਗਤ ਦੇ ਵਿੱਚ ਕੋਈ ਵੀ ਕੰਮ ਕਰਨਾ ਹੋਏ ਅਸੀਂ ਉਸ ਕੰਮ ਦੇ ਜਿਹੜੇ ਡਾਕਟਰ ਨੇ ਜਾਂ ਪ੍ਰੋਫੈਸਰ ਨੇ ਉਹਨਾਂ ਕੋਲ ਸਲਾਹ ਲੈਂਦੇ ਹਾਂ। ਕਦੀ ਕਿਸੇ ਨੇ ਇਸ ਮਨੁੱਖੀ ਜਨਮ ਦੇ ਵਿੱਚ ਆ ਕਰਕੇ ਆਪਣੇ ਡਾਕਟਰ ਦੇ ਕੋਲ ਜਾ ਕਰਕੇ ਸਲਾਹ ਲਈ ਹੈ ਕਿ ਮੈਨੂੰ ਕਿਤਨੀ ਕੈਲੋਰੀ ਭੋਜਨ ਦੀ ਲੋੜ ਹੈ, ਦਿਨ ਦੇ ਵਿੱਚ ਮੈਂ ਕਿਸ ਤਰੀਕੇ ਦਾ ਕਾਰ ਵਿਵਹਾਰ ਕਰਦਾ ਵਾਂ ਔਰ ਕਿਤਨੇ ਭੋਜਨ ਦੇ ਨਾਲ ਮੇਰਾ ਕੰਮ ਚੱਲ ਸਕਦਾ ਤਾਂ ਕਿ ਮੈਂ ਇਸ ਸਰੀਰ ਦੇ ਕੋਲੋਂ ਸਾਧਨ ਹੈ, ਇੰਦਰੀਆਂ ਸਾਧਨ ਨੇ, ਮਨ ਸਾਧਨ ਹੈ, ਬੁੱਧੀ ਸਾਧਨ ਹੈ ਕਿ ਆਪਣੇ ਘਰ ਦਾ ਕੰਮ ਕਰ ਸਕਾਂ, ਪਰਮਾਤਮਾ ਨੂੰ ਮਿਲ ਸਕਾਂ। ਤੋ ਨਹੀਂ, ਕਿਸੇ ਨੇ ਅੱਜ ਤੱਕ ਇਸ ਨੂੰ ਹਾਸਲ ਨਹੀਂ ਕੀਤਾ, ਆਖਰੀ ਪੜਾਵ ਤੇ ਬੈਠੇ ਆ, ਪੱਕੇ ਫਲ ਪਤਾ ਨਹੀਂ ਉੱਠ ਕੇ ਘਰ ਵੀ ਪਹੁੰਚਾਂਗੇ ਕਿ ਨਹੀਂ, ਪਰ ਸਰੀਰ ਦੀ ਮਰਿਆਦਾ ਅੱਜ ਤੱਕ ਅਸੀਂ ਹਾਸਲ ਨਹੀਂ ਕੀਤੀ। ਤੇ ਜਿਨ੍ਹਾਂ ਨੂੰ ਸਰੀਰ ਦੀ ਮਰਿਆਦਾ ਦਾ ਹੀ ਨਹੀਂ ਪਤਾ ਤੇ ਕਿਆ ਇਹ ਲਫ਼ਜ਼ਾਂ ਨੂੰ ਪਕੜ ਕੇ ਬੈਠੇ ਨੇ, ਨਕਸ਼ਿਆਂ ਨੂੰ ਪਕੜ ਕਰਕੇ ਬੈਠੇ ਨੇ, ਇਹ ਸੱਚਖੰਡ ਪਹੁੰਚ ਜਾਣਗੇ? ਯਾਨੀ ਕਿ ਸਾਧਨ ਸੀਗਾ ਇਸ ਨਕਸ਼ੇ ਤੇ ਚੱਲਣ ਦਾ ਇਹ ਸਰੀਰ, ਮਨ, ਬੁੱਧੀ ਔਰ ਇੰਦਰੀਆਂ, ਇਹਨਾਂ ਨੂੰ ਤੇ ਅਸੀਂ ਭੋਗਾਂ ਦੇ ਵਿੱਚ ਗਵਾ ਬੈਠੇ, ਯਾਨੀ ਕਿ ਇਸ ਦੀ ਤਾਕਤ ਨੂੰ ਗਵਾ ਕਰਕੇ ਅਸੀਂ ਕਿਸ ਤਰੀਕੇ ਨਾਲ ਕਹਿ ਸਕਦੇ ਹਾਂ ਕਿ ਸੱਚ ਦਾ ਖਾਣਾ ਹੈ ਔਰ ਸੱਚ ਦਾ ਪਹਿਨਣਾ ਹੈ? ਔਰ ਅਸੀਂ ਪਹਿਨਦੇ ਕਿਸ ਤਰੀਕੇ ਨਾਲ ਆ? ਦੂਸਰੇ ਨੂੰ ਅਟ੍ਰੈਕਸ਼ਨ ਅਟ੍ਰੈਕਟ ਕਰਨ ਵਾਸਤੇ। ਯਾਨੀ ਕਿ ਅਗਰ ਅੱਜ ਦਾ ਜੋ ਪਹਿਨਾਵਾ ਚੱਲ ਰਿਹਾ ਹੈ ਇਸਤਰੀ ਦਾ, ਇਹ ਸਰੀਰ ਨੂੰ ਢੱਕਣ ਦਾ ਪਹਿਨਾਵਾ ਹੈ, ਤੇ ਸਾਧ ਸੰਗਤ ਜੀ ਕਾਲ ਪੁਰਸ਼ ਕੋਲੋਂ ਪੁੱਛਣਾ ਪਏਗਾ ਕਿ ਨੰਗੇ ਦੀ ਕੀ ਪਰਿਭਾਸ਼ਾ ਹੈ, ਨਗੰਦਾ ਕਿਸ ਨੂੰ ਕਿਹਾ ਜਾਂਦਾ? ਇਹ ਜੋ ਸਿਨੇਮਾ ਚੱਲ ਰਿਹਾ ਹੈ ਇਸ ਜਗਤ ਦੇ ਵਿੱਚ, ਜਿਤਨੀਆਂ ਵੀ ਰੀਲਾਂ ਪ੍ਰਚਾਰਿਤ ਕੀਤੀਆਂ ਜਾ ਰਹੀਆਂ, ਜਿਤਨੀਆਂ ਐਡ ਚੱਲਦੀਆਂ ਨੇ, ਇਹਨਾਂ ਸਭ ਦੇ ਵਿੱਚ ਔਰਤ ਦਾ ਜੋ ਸਰੂਪ, ਔਰਤ ਨੇ ਆਪਣੇ ਆਪ ਨੂੰ ਜਿਸ ਢੰਗ ਦੇ ਵਿੱਚ ਪੇਸ਼ ਕੀਤਾ, ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਕਾਲ ਦੀ ਮਰਿਆਦਾ ਦੇ ਵਿੱਚ ਅਸੀਂ ਆ ਕਰਕੇ ਆਪਣੇ ਆਪ ਨੂੰ ਇਸ ਸਰੀਰ ਦੀ ਮਰਿਆਦਾ ਤੋਂ, ਪਰਮਾਤਮਾ ਦੀ ਮਰਿਆਦਾ ਤੋਂ ਦੂਰ ਕਰ ਚੁੱਕੇ ਹਾਂ। ਔਰ ਕਿਤਨਾ ਹੀ ਸਮੇਂ ਹੋ ਗਿਆ ਇਸ ਜਗਤ ਦੇ ਵਿੱਚ कितने महात्मा मिले ने विचार करके देखो, और पुराने समय दे विच इस हिंदुस्तान दी धरती दे विच इतने महात्मा और ऋषि मुनि होए सन, इसी औरत ने ही पैदा किए सन, कदों जदों उस परमात्मा दे हुक्म दे विच उसकी मर्यादा दे विच रही सी। अज जो हुक्म और मर्यादा तो बाहर है, विचार करके देखो, अगर बच्चा रोंदा तो कोई पुरुष उसनु दो घंटे नहीं रख सकता। ये औरत दे विच ही ताकत है कि ताज जिंदगी अपने पुत्र दे बच्चे दी तिहां दी संभाल करती है। क्यों? क्योंकि परमात्मा दी तरफों उसनु एक देन मिली है, एक गिफ्ट मिली है, जिसनु स्त्री धन कहा जाता। इस धन दे नाल ही उस जगत दे विच उस परमात्मा दा पोषण करती है। ध्रुव और प्रहलाद इन्हां दा पहला सतगुरु कौन सिया? पहला सतगुरु इन्हां दी मां ही सी। मां ही ने उन्हां नूं इस रस्ते ते पाया सी, इस रस्ते ते चलाया सी। और इस जगत दे विच जितने भी ऋषि मुनि होए ने उन्हां दा इतिहास पढ़ करके देख लो, पहले सतगुरु दी भूमिका उन्हां दे मां बाप ने ही पूरी कीती है। और अगर मां ही अपने रस्ते तो दूर हो गई, उसी नूं ही नहीं पता सच किस नूं कहा जांदा, उसी नूं ही नहीं पता मैं किस तरीके दे पर्दे नूं धारण करना है, ते इस जगत नूं ओ क्या मर्यादा देगी। और जदों आप ही मर्यादा तो बाहर है, ते आने वाली नस्लां तो असी क्या उम्मीद रख सकते हैं। और ऐसी उम्मीद ला करके असी यह सोचिए कि एक नक्शे नूं जेब च रख के असी सचखंड पहुंच जावांगे, ते यह जीवात्मा दा परम है। ते गुरु नानक साहब बिल्कुल स्पष्ट करते ने कि अगर सच नूं मिलना चाहुंदा ते खाना और पहनना ये दोनों ही तेरे पवित्र होने चाहिए।
सदा सच्चा सलाहना सच्चे शब्द निवास।
सच्चे शब्द नूं प्राप्त करन दे बाद ही जीवात्मा इस लायक बनती है कि उस सच्चे शब्द दी सलाहना कर सके। उस सच्चे शब्द नूं असी मन बुद्धि और इंद्रियां दे विच गा रहे हां, सुन रहे हां, यह सीमित है। असल दे विच जो परमात्मा है, असीं जिस ढंग दे नाल परमात्मा दा ध्यान करदे हां और जो कुछ असीं समझदे हां, असल परमात्मा उस तो बहुत बहुत विलक्षण है। यानी कि एक ऐसी चीज है जिहड़ी कि असीं मन बुद्धि और इंद्रियां दे नाल जान ही नहीं सकते। जब तक असीं सच्चे शब्द नूं नहीं जान लैंदे, तद तक असीं उसकी सलाहना कर सकते।
सब आत्म राम पछाणिया गुरमति निज करवास।
सब दे विच उस आत्मा दे पति राम दी पहचान कर। कदू करेगा? जदो गुरु दी मत नू धारण करेगा, जदो गुरु दी मत दे उपर चलेगा, ता ही तेनू पता चलेगा। जड़ और चेतन सब दे विच परमात्मा दा गुण यानी के शब्द काम कर रहा है, और ता ही जाकर के तेरी ऐसी अवस्था बनेगी कि निज करवास सच खंड दे विच तेरा वासा हो पाएगा। और ना तो कोई विधि है ना कोई तरीका।
सच वेखण सच बोलना तन मन सच्चा हो।
तेरा वेखना भी सच्चा होना चाहिए, तेरा बोलना भी सच्चा होना चाहिए। साडा वेखना किदा है? संसार दा कूड़, राजा कूड़, प्रजा कूड़, सब संसार कूड़, मंडप कूड़, माड़ी कूड़, बैसन हार कूड़, मंडप कूड़, माया कूड़, खप होए खार, जिस नाल कीजिए दोस्ती सब जग चलन हार। विचार करके देखो, ये सारे जगत नूं गुरु नानक साहब ने बिल्कुल कूड़ दी संज्ञा दित्ती है। ये सारे जगत कूड़ है, झूठ है, असीं झूठ नूं देखना पसंद करदे हां और झूठ दी बोलदे हां, संसार दी बोली बोलदे हां। परमात्मा दी बोलदी, परमात्मा दा दित्ता गया नाम ओ जपण नूं असीं तैयार ही नहीं। साडे गोडे जवाब दे दिंदे ने, शरीर जवाब दे दिंदा, या होर संसार दे काम ही नहीं सानूं काम एक जपण दा काम करन दिंदे। ते विचार करके देख लो, असीं जप किस नूं रहे हां? संसार नूं। देख किस नूं रहे हां? संसार नूं। साडी अख जिहड़ी है पराए रूप दे विच फसी है। पराए रूप दी आसक्ति लै करके परमात्मा दे रूप नूं देखण दी आसक्ति कदों पैदा होएगी? कदों असीं जबान दे उत्ते उस परमात्मा दे नां नूं लै करके आवांगे? और कदों जा करके ए रूह अंदर जाएगी और परमात्मा नूं देखण दी ताकत जिहड़ी इस दे अंदर मौजूद है, यानी कि देखेगी भी और बोलेगी भी। वे अनंत काल तो यह जीवात्मा परम रही है बाहर। कारण की सीगा? ये झूठा ही खांदा, झूठा ही पहनदा, झूठा ही देखदा और झूठी ही बोली बोलदा। और जब तक ये झूठ दे विच रचिया रहेगा, सच दे विच मिलन दे काबिल हो नहीं सकदा। वस्तु एक है, बर्तन दो ने। उस वस्तु नूं चाहे एक बर्तन च पा दो या दूए च, एक चो कढ़ के दूए च पाने चाहुंदे आ तो पहले चो कढ़ना पेगा। यानी कि संसार चो कढ़ांगे ते इस परमात्मा नाल जुड़ जांगे। मन बुद्धि और इंद्रियां इको ही ने, शरीर इको ही है, मन इको ही है। चाहे संसार आले पासे लगा लो या परमात्मा आले पासे लगा लो, असीं संसार आले पासे लगाया संसार च फसे हां, ते जिहड़े सच आले पासे लगा देंदे ने ओह फिर संसार दे विच आंदे ही नहीं, ख्याल ही नहीं करदे।
सच्चे साखी उपदेश सच, सच्चे सच्ची सोई।
सच्ची साखी केड़ी है जिहड़ी गुरु नानक साहब इस वक्त उपदेश कर रहे ने सानू सारिया नूं, साडी झोलियां तकसीम कीती जा रही है? सच्ची साखी है, यही सच्चा उपदेश है। कारण कि वह आप भी सच्चा है, उसकी साखी भी सच्ची है। यह मन बुद्धि और इंद्रियां सिर्फ समझाने का विषय है। समझ करके अगर असी इसकी खोज करांगे अपने अंतर दे विच, तो इस साखी नूं सार्थक कर लवांगे, यानी कि उस नूं मिलन दे काबिल हो जावांगे।
ਜਿੰਨੇ ਸੱਚ ਵਿਸਾਰਿਆ ਸੇ ਦੁਖੇ ਚਲੇ ਰੋ।
ਜਿਸਨੇ ਸੱਚ ਨੂੰ ਵਿਸਾਰਤਾ ਸੰਸਾਰ ਦੇ ਵਿੱਚ ਰਸਿਆ ਗਿਆ ਉਸ ਨੂੰ ਇਸ ਜਨਮ ਦੇ ਵਿੱਚੋਂ ਹੱਥ ਗਵਾ ਕਰਕੇ ਮਨੁੱਖੇ ਜਨਮ ਤੋਂ ਰੋਂਦੇ ਹੀ ਜਾਣਾ ਪੈਂਦਾ। ਬੇਸ਼ੱਕ ਇਸ ਜਗਤ ਦੇ ਵਿੱਚ ਉਹ ਆਖਰੀ ਟਾਈਮ ਤੇ ਹੋ ਸਕਦਾ ਕੋਈ ਦੁੱਖ ਨਾ ਦੇਖਣ ਵਿੱਚ ਆਵੇ, ਪਰ ਜਦੋਂ ਅੱਖ ਬੰਦ ਹੋ ਜਾਂਦੀ ਹੈ ਔਰ ਉਸ ਦੀ ਆਤਮਾ ਦੀ ਜੋ ਘਸੀਟੀ ਕੀਤੀ ਜਾਂਦੀ ਹੈ ਨਾ, ਉਸ ਨੂੰ ਨਾ ਤੇ ਉਹ ਪਲਟ ਕਰਕੇ ਦੱਸ ਸਕਦੀ ਹੈ ਔਰ ਨਾ ਹੀ ਰਿਸ਼ਤੇ ਨਾਤੇ ਜਿਹੜੇ ਕੋਲ ਬੈਠੇ ਨੇ ਉਸ ਦੀ ਕੋਈ ਮਦਦ ਕਰ ਸਕਦੇ ਨੇ। ਉਸ ਲਈ ਉਹ ਬੜਾ ਹੀ ਰੋਂਦਾ ਪਿੜਦਾ ਇਸ ਜਗਤ ਤੋਂ ਜਾਂਦਾ।
ਸਤਿਗੁਰ ਜਿਨੀ ਨਸੇਵਿਓ ਸੇ ਕਿਤੇ ਆਏ ਸੰਸਾਰ।
ਜਿਨ੍ਹਾਂ ਨੇ ਇਸ ਸੱਚ ਨੂੰ ਪ੍ਰਾਪਤ ਕਰਨ ਵਾਲੀ ਗੁਰੂ ਦੀ ਸੇਵਾ ਨਹੀਂ ਨਾ ਕੀਤੀ, ਕਹਿੰਦੇ ਨੇ ਇਸ ਸੰਸਾਰ ਦੇ ਵਿੱਚ ਕਰਨ ਕੀ ਆਏ ਨੇ, ਯਾਨੀ ਕਿ ਉਪਦੇਸ਼ ਹੈ ਇਨਸਾਨੀ ਜਨਮ ਦੇ ਵਿੱਚ ਇਸ ਇਨਸਾਨ ਦੇ ਵਾਸਤੇ ਕਿ ਇਸ ਜਨਮ ਨੂੰ ਲੈ ਕਰਕੇ ਤੂੰ ਸੱਚ ਦੀ ਯਾਨੀ ਕਿ ਉਸ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ। ਅਗਰ ਨਹੀਂ ਕੀਤੀ ਤਾਂ ਤੂੰ ਇਸ ਸੰਸਾਰ ਦੇ ਵਿੱਚ ਕਰਨ ਕੀ ਆਇਆ।
ਜਮਦਰ ਬਦੇ ਮਾਰੀਏ ਕੂਕ ਨ ਸੁਣੇ ਪੁਕਾਰ।
ਉਹਨਾਂ ਨੂੰ ਫਿਰ ਜਮ ਦੀਆਂ ਮਾਰਾਂ ਸਹਿਣੀਆਂ ਪੈਂਦੀਆਂ ਨੇ, ਉੱਥੇ ਜਿਹੜਾ ਸ਼ੋਰ ਪੁਕਾਰ ਕੂਕ ਪੁਕਾਰ ਕਰਦੇ ਨੇ ਨਾ, ਉਸ ਲਈ ਸੁਣਨ ਵਾਲਾ ਕੋਈ ਨਹੀਂ ਹੁੰਦਾ। ਫੇਰ ਕਹਿ ਅੱਗੇ ਰੱਖੀਏ ਜਿਤ ਦਿਸੇ ਦਰਬਾਰ, ਮੂੰਹ ਕਹਿ ਬੋਲਣ ਬੋਲੀਏ ਜਿਤ ਸੁਣ ਤਰੇ ਪਿਆਰ। ਉਸ ਲਈ ਨਰਕਾਂ ਚ ਬੈਠਾ ਇਹੋ ਜਿਹੀਆਂ ਬੋਲੀਆਂ ਬੋਲਦਾ, ਗੁਰੂ ਅੱਗੇ ਅਰਦਾਸ ਕਰਦਾ ਕਿ ਮੈਂ ਤੇਰੇ ਅੱਗੇ ਕੀ ਭੇਟ ਕਰਾਂ ਕਿ ਮੈਨੂੰ ਤੇਰਾ ਦਰਬਾਰ ਨਜ਼ਰ ਆਏ, ਤੇਰੇ ਦਰਸ਼ਨ ਹੋਣ, ਕਿਹੜੀ ਬੋਲੀ ਬੋਲਾਂ ਕਿ ਜਿਹੜੀ ਤੈਨੂੰ ਪਾ ਜਾਏ, ਜਿਹੜਾ ਤੂੰ ਪ੍ਰਸੰਨ ਹੋ ਕਰਕੇ ਮੈਨੂੰ ਇਸ ਨਰਕ ਚੋਂ ਕੱਢੇ। ਤੇ ਉਸ ਵੇਲੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਅੰਮ੍ਰਿਤ ਵੇਲਾ ਸੱਚ ਨਾ ਹੋ ਵਡਿਆਈ ਵਿਚਾਰ, ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ। ਕਰਮਾਂ ਅਨੁਸਾਰ ਤੈਨੂੰ ਇਹ ਵਸਤਰ ਮਿਲਿਆ ਸੀ, ਅਕਾਲ ਪੁਰਖ ਦੀ ਪਰਮਾਤਮਾ ਨਜ਼ਰ ਮਿਹਰ ਹੋਈ ਸੀ, ਤਾਂ ਹੀ ਜਾ ਕਰਕੇ ਤੈਨੂੰ ਦੋ ਪੈਰ ਦੀ ਜੂਨ ਇਹ ਬੁੱਧੀ ਆਕਾਸ਼ ਤੱਤ ਮਿਲਿਆ ਸੀ। ਔਰ ਕਿਹੜੀ ਭਾਸ਼ਾ ਦਿੱਤੀ ਸੀ ਤੈਨੂੰ? ਨਾਮ ਜਪਣ ਵਾਸਤੇ ਦਿੱਤਾ ਸੀ, ਤੂੰ ਨਾਮ ਜਪਿਆ ਨਹੀਂ, ਸਿਮਰਨ ਕੀਤਾ ਨਹੀਂ, ਭਜਨ ਕੀਤਾ ਨਹੀਂ, ਵਿਸ਼ੇ ਵਿਕਾਰਾਂ ਚੋਂ ਨਿਕਲਿਆ ਨਹੀਂ, ਆਪਣੇ ਆਪ ਤੋਂ ਸੰਸਾਰ ਚੋਂ ਕੱਢਿਆ ਨਹੀਂ, ਸੰਸਾਰ ਦੇ ਵਿੱਚ ਹੀ ਫਸਿਆ ਰਿਹਾ, ਸੰਸਾਰ ਦੀ ਬੋਲੀ ਬੋਲਦਾ ਰਿਹਾ। ਹੁਣ ਤੈਨੂੰ ਕੀ ਹੋ ਸਕਦਾ? ਤੈਨੂੰ ਤੇ ਮੁਕਤੀ ਦਾ ਦਵਾਰ ਅਸੀਂ ਮਨੁੱਖਾ ਜਨਮ ਦਿੱਤਾ ਸੀ, ਤੂੰ ਤੇ ਆਪਣੇ ਆਪ ਨੂੰ ਫਸਾਉਣ ਦਾ ਕੰਮ ਕਰ ਲਿਆ।
ਬਿਰਥਾ ਜਨਮ ਗਵਾਇਆ ਮਰ ਜੰਮੇ ਵਾਰੋ ਵਾਰ।
ਔਰ ਸੰਸਾਰ ਦੀ ਬੋਲੀ ਬੋਲਦੇ ਹੋਏ ਆਪਣਾ ਜਨਮ ਗਵਾ ਕਰਕੇ ਇਹ ਜੀਵਾਤਮਾ ਜੜੀ ਹੈ, ਆਪਣੇ ਆਪ ਨੂੰ ਉਧਾਰ ਕਲਿਆਣ ਤੇ ਕੀ ਕਰਨਾ, ਨਿਚਲੇ ਜਨਮਾਂ ਚ ਭੇਜ ਕਰਕੇ ਫਿਰ ਜਨਮ ਔਰ ਮਰਨ ਦੇ ਗੇੜ ਦੇ ਵਿੱਚ ਫਸ ਜਾਂਦੀ।
ਇਹ ਜਗ ਜਲਤਾ ਦੇਖ ਕੇ ਭਜ ਪਏ ਸਤਿਗੁਰ ਸਰਣਾ।
ਜਿਹੜੇ ਇਸ ਜਗਤ ਦੇ ਵਿੱਚ ਸੱਚ ਦੀ ਬੋਲੀ ਬੋਲਣਾ ਚਾਹੁੰਦੇ ਨੇ, ਪਰਮਾਤਮਾ ਨੂੰ ਮਿਲਣਾ ਚਾਹੁੰਦੇ ਨੇ, ਉਹਨਾਂ ਨੂੰ ਇਹ ਜਗਤ ਜਲਦਾ ਨਜ਼ਰ ਆ ਜਾਂਦਾ। ਇਹ ਲਸਟ ਦੀ ਅੱਗ ਜਿਹੜੀ ਹੈ ਚਾਰੋ ਪਾਸੇ ਅੰਦਰ ਬਾਹਰ ਫੈਲੀ ਹੋਈ ਹੈ। ਇਹ ਕਿਹਨਾਂ ਨੂੰ ਨਜ਼ਰ ਆਉਂਦੀ ਹੈ? ਜਿਸ ਨੂੰ ਗੁਰੂ ਸੋਝੀ ਦਿੰਦਾ। ਤੇ ਗੁਰੂ ਸੋਝੀ ਕਿਸ ਨੂੰ ਦਿੰਦਾ? ਆਪਣੇ ਕੋਲ ਬੈਠੇ ਨੂੰ ਸੋਝੀ ਨਹੀਂ ਦਿੰਦਾ। ਯਾਦ ਰੱਖਣਾ, ਇਹ ਸੰਕਾਰ ਦੇ ਵਿੱਚੋਂ ਨਿਕਲ ਜਾਣਾ ਕਿ ਮੈਂ ਦਿਨੇ ਰਾਤੀ ਡੇਰੇ ਮੰਦਰ ਔਰ ਗੁਰਦੁਆਰੇ ਦੇ ਚੱਕਰ ਲਗਾਉਂਦਾ ਤਾਂ ਮੈਨੂੰ ਸੋਝੀ ਮਿਲ ਜਾਏਗੀ। ਸੋਝੀ ਪਰਮਾਤਮਾ ਗੁਰੂ ਦੇ ਇੱਕ ਐਸੀ ਦਾਤ ਹੈ, ਇੱਕ ਐਸਾ ਕੀਮਤੀ ਲਫ਼ਜ਼ ਹੈ, ਇੱਕ ਐਸਾ ਕੀਮਤੀ ਮੋਤੀ ਹੈ ਜਿਹੜੇ ਕਰੋੜਾਂ ਅਰਬਾਂ ਚੋਂ ਕਿਸੇ ਵਿਰਲੇ ਨੂੰ ਪ੍ਰਾਪਤ ਹੁੰਦਾ। ਤੇ ਸੋਝੀ ਜਿਸ ਨੂੰ ਮਿਲਦੀ ਹੈ ਉਹੀ ਆਪਣੇ ਆਪ ਨੂੰ ਨਿਕਲਣ ਦੇ ਕਾਬਿਲ ਬਣਾਉਂਦਾ, ਨਹੀਂ ਤੇ ਕਿਸੇ ਨੂੰ ਇਹ ਅੱਗ ਨਜ਼ਰ ਹੀ ਨਹੀਂ ਆਈ। ਔਰ ਜਿਸ ਨੂੰ ਅੱਗ ਨਜ਼ਰ ਆ ਗਈ, ਸੋਝੀ ਮਿਲ ਗਈ, ਉਹ ਫਿਰ ਸਤਿਗੁਰ ਦੀ ਸ਼ਰਨ ਦੇ ਵਿੱਚ ਆ ਜਾਂਦਾ। ਤਨ ਮਨ ਧਨ ਵਚਨ ਔਰ ਕਰਮ ਦੀ ਟੇਕ, ਇਹ ਪੰਜ ਸ਼ਬਦ ਦੀ ਟੇਕ ਲਏ ਬਿਨਾਂ ਸਤਿਗੁਰ ਦੀ ਸ਼ਰਨ ਪੂਰੀ ਹੋ ਸਕਦੀ ਨਹੀਂ। ਇੱਕ ਵੀ ਟੇਕ ਕਮਜ਼ੋਰ ਰਹੇਗੀ ਤੇ ਅਸੀਂ ਸੰਸਾਰ ਦੀ ਤਰਫ਼ ਜਾਵਾਂਗੇ, ਯਾਨੀ ਕਿ ਪੱਲਾ ਜਿਹੜਾ ਵੀ ਭਾਰੀ ਹੋਏਗਾ ਉਹੀ ਚੁੱਕੇਗਾ। ਵਿਚਾਰ ਕਰਕੇ 2, 4, 6, 8 ਘੰਟੇ ਅਸੀਂ ਜਪ ਲੈਂਦੇ ਹਾਂ, ਬਾਕੀ ਦੇ 20 ਘੰਟੇ 18 ਘੰਟੇ ਕੀ ਕਰਦੇ ਹਾਂ? ਸੰਸਾਰ ਨੂੰ ਜਪਦੇ ਹਾਂ ਨਾ, ਤੇ ਸੰਸਾਰ ਦਾ ਹੀ ਪੱਲਾ ਭਾਰੀ ਹੋਏਗਾ। ਸਾਧ ਸੰਗਤ ਜੀ, ਕਿਸੇ 2, 2.5, 4 ਘੰਟੇ ਦੇ ਜਪ ਦਾ ਕਦੀ ਹੋ ਹੀ ਨਹੀਂ ਸਕਦਾ।
ਸਤਿਗੁਰ ਸੱਚ ਦਿੜਾਇਆ ਸਦਾ ਸੱਚ ਸੰਜਮ ਰਹਿਣਾ।
ਉਸ ਆਤਮਾ ਨੂੰ ਉਹ ਪਰਮਾਤਮਾ ਸਤਿਗੁਰੂ ਜਿਹੜਾ ਉਹ ਦ੍ਰਿੜਾਉਂਦਾ, ਯਾਨੀ ਕਿ ਯਕੀਨ ਕਰਵਾਉਂਦਾ ਕਿ ਪਰਮਾਤਮਾ ਦਾ ਸੱਚਾ ਸ਼ਬਦ ਕੀ ਹੈ, ਕਿਸ ਜਗ੍ਹਾ ਮਿਲਦਾ ਔਰ ਤੂੰ ਕਿਸ ਤਰੀਕੇ ਦੇ ਨਾਲ ਉਹਦੇ ਨਾਲ ਮਿਲ ਸਕਦਾ। ਕਹਿੰਦੇ ਨੇ ਸੱਚਾ ਸੰਯਮ ਰਹਿਣਾ, ਯਾਨੀ ਕਿ ਸੰਯਮ ਦੇ ਵਿੱਚ ਰਹਿਣਾ ਸਤਿਗੁਰੂ ਹੀ ਆਪਣੇ ਸ਼ਿਸ਼ਿਆਂ ਨੂੰ ਸਿਖਾਉਂਦਾ। ਤੇ ਇਸ ਜਗਤ ਦੇ ਵਿੱਚ ਸਤਿਗੁਰੂ ਜਦੋਂ ਵੀ ਆਉਂਦੇ ਨੇ ਆਪਣੇ ਸ਼ਿਸ਼ਿਆਂ ਦੀ ਆਪ ਭਾਲ ਕਰਦੇ ਨੇ। ਕਦੀ ਅੰਨਾ ਅੱਜ ਤੱਕ ਗੁਰੂ ਨੂੰ ਲੱਭ ਨਹੀਂ ਸਕਿਆ, ਗੁਰੂ ਹੀ ਆਪਣੇ ਸ਼ਿਸ਼ਿਆਂ ਨੂੰ ਲੱਭਦਾ। ਸ਼ਿਸ਼ੇ ਕਿਹੜੇ? ਜਿਹੜੇ ਇਸ ਜੀਵਾਤਮਾ ਪਿਛਲੇ ਜਨਮ ਵਿੱਚ ਤੜਫ ਰਹੇ ਸਨ ਉਹ ਸੱਚ ਨੂੰ ਮਿਲਣ ਦੇ ਕਾਬਿਲ ਬਣਨ ਵਾਸਤੇ। ਇਸੇ ਕਰਕੇ ਜਗਤ ਵਿੱਚ ਗੁਰੂ ਜੋ ਹੈ ਅਵਤਾਰ ਲੈਂਦਾ।
ਸਤਿਗੁਰ ਸੱਚਾ ਹੈ ਬੋਇਤਾ ਸਭ ਦੇ ਪਵਜਲ ਤਰਣਾ।
ਸ਼ਬਦ ਦੇ ਜ਼ਰੀਏ ਹੀ ਪਵਜਲ ਤੋਂ ਪਾਰ ਜਾ ਸਕਦੇ ਨੇ, ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸਤਿਗੁਰੂ ਹੈ ਸੱਚਾ ਬੋਇਤਾ, ਸੱਚਾ ਜਹਾਜ਼ ਕਿਹੜਾ ਹੈ? ਗੁਰੂ। ਔਰ ਫਿਰ ਅਗਲੀ ਤੁਕ ਵਿੱਚ ਕਹਿੰਦੇ ਨੇ ਕਿ ਗੁਰੂ ਸ਼ਬਦ ਹੈ, ਯਾਨੀ ਕਿ ਕਿਸੇ ਭਰਮ ਦੇ ਵਿੱਚ ਨਾ ਰਹਿ ਜਾਣਾ, ਨਾ ਤੇ ਗੁਰੂ ਕੋਈ ਲਫ਼ਜ਼ ਹੈ ਨਾ ਆਕਾਰ ਹੈ। ਅਸੀਂ ਆਕਾਰ ਲੈ ਆਉਂਦੇ ਹਾਂ, ਲਫ਼ਜ਼ਾਂ 'ਚ ਫਸ ਜਾਂਦੇ ਹਾਂ, ਧੂਪ ਬੱਤੀ ਦੇਣ ਲੱਗ ਜਾਂਦੇ ਹਾਂ ਤੇ 2-2.5 ਘੰਟੇ ਦੇ ਭਗਤ ਨਾਲ ਅਸੀਂ ਸੋਚਦੇ ਹਾਂ ਸਾਡਾ ਕੰਮ ਹੋ ਜਾਏ, ਇਹ ਨਹੀਂ ਹੋ ਸਕਦਾ। ਯਾਨੀ ਕਿ ਸੱਚਾ ਸ਼ਬਦ ਹੈ ਇਸ ਜਗਤ ਤੋਂ ਪਾਰ ਲਿਜਾਣ ਵਾਲਾ, ਔਰ ਗੁਰੂ ਸ਼ਬਦ ਹੀ ਹੈ। ਅਗਰ ਗੁਰੂ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ ਤੇ ਇਸ सच्चे शब्द की आसक्ति सानू अपने मंजिल की खबर होनी चाहिए। जेडे नाम लफज अमृत सानू दिते गए ने यह साधन ने, इस साधन के जरिए इस नक्शे के जरिए खोज करनी है, यानी मेहनत करनी है, मेहनत कराने वास्ते ये साधन दिता गया है। और कोई भी अर्थ इन्हों साधना का मनुखी जीवात्मा वास्ते नहीं है, अपने अंदर पूरी ताकत ला करके जीवात्मा मौजूद है। तो अगर साधन का इस्तेमाल कर लवेंगे तो सच्चे शब्द तक पहुंच जावांगे और साडा काम हो जाएगा।
लख चौरासी फिर दे रहे बिन सतगुर मुक्त ना हो।
84 लाख जामिया दे विसी आत्मा नू कौन काट सकदा, किसी नू इस दी खबर नहीं क्योंकि बुद्धि नहीं है। आकाश तत्व ना होने करके ये जीवात्मा दूसरी जूना दे विच सिर्फ विचार करके देखो वृत्ति अनुसार कर्म करती है। ये बुद्धि इस नू मिलती है इंसान की जून, इसीलिए इस नू सृष्टि का सिरमोर किया गया और इसी जन्म दे विच आ करके इस नू सोझी की प्राप्त होंदी है और ये अपने काम नू करके 84 लाख जून चो निकलण दे काबिल बनती।
पढ़ पढ़ पंडित मोनि थके दूजे पाई पत को।
जेड़े पढ़ दे रहे और सुन दे रहे और फसे रहे वो अपने आप नू निकलन दे काबिल नहीं बना सके। सत्संग सुनते रहो, सारी उम्र सुनते रहो, कुछ नहीं बनेगा। अगर सुन लिया एक बारी एक तुक दे ही पकड़ के बैठ गए कि असीं संयम दे विच रहना है तो संयम तो वड्डा कोई जप नहीं, इस तो वड्डा सत्संग कोई नहीं। यानी कि जिंदगी भर दा उदार हो गया, सारी कम कर लिया, मेहनत कर ली, अपने आप नू संयम दे विच रह करके 200 इंद्रियां नू संयम रख लिया, सारा मजमून ही हासिल हो गया। वो परमात्मा खुद पिछे पिछे फिरदा ऐसे संयम वाले घट नू तलाश करदा, क्यों उस दे विच बैठ करके उसने कम करना। कबीर मन निर्मल बया जैसे गंगा नीर, पाछे लागो हर फिरे कैत कबीर कबीर। असी परमात्मा नू गुरु दी तलाश कर रहे हैं ते ओ गुरु परमात्मा जड़ा ऐसे कबीर दी तलाश कर रहा है जिसका मन निर्मल हो चुका है। ते विचार करके देख लो, इको ही तुक काफी है, जिसने अपना लिया वो बाहर हो जाएगा, जिसने नहीं अपनाया तो सारी उम्र पोथियां नू रगड़दा रहे, मत्थे टेकदा रहे, पढ़दा रहे, सत्संग सुनदा रहे। सिर्फ लाइट ही तेज कीती जा रही है रस्ते दी, पर सफर तय नहीं कीता जा रहा। ते लाइट मध्यम भी होगी ना तो सफर जरूर तय जाएगा अगर असी चलन लगांगे ते। अगर चलांगे नहीं तो लाइट जितनी मर्जी तेज होवे मंजिल नहीं मिल सकती। सतगुरु ही शब्द नू सुनान दा जो है अर्थ ला करके आंदा और जिस नू ए सुना देंदा तद ही उस नू पता चलदा है कि जड़ चेतन सब दे विच ओ शब्द ही काम कर रहा, उस दे अलावा कोई होर है ही नहीं। तो फिर किस नाल वैर कीजिए, यानी किस दे नाल असी दुश्मनी लाईए, सब दे अंदर ओ आप ही है तो फिर वैर किस दा है।
जो सच्चे लाए से सच लगे नित सच्ची कार करन।
जड़े अपने आप नू परमात्मा सच दे नाल जोड़ना चाहते रहे उन्हां दे अंदर ए भाव पैदा हो गए तो फिर परमात्मा भी उन्हां दी मदद करन लग जांदा। यानी कि उदम करांगे तो दया मिलेगी, दया मिलती रहेगी तो उदम करते रहांगे, तो यानी कि सारा मजमून जड़ा है हल हो जाएगा। फिर वह अपनी सारी कार व्यवहार संसार का उन्हां दा अपने आप ही सच्चा हो जांदा। कारण कि उन्हां दे हिरदे दे विच सच है, बुद्धि ने संकल्प लिया कि मैं सच नू प्राप्त करना चाहता हूं, ते मन ने भी तार लिया कि मैं सच्चा होना, ते फिर केड़ी गल रहेगी। इंद्रियां दी क्या मजाल है कि वो झूठ दे विच आ जान, फिर ते वो सचो सच दी गल है।
तिन्ना निज कर वासा पाया सच्चे मेल रहन।
उन्हां नू फिर निज घर दी प्राप्ति हो जांदी और सच्चा मैल अकाल पुरख परमात्मा जिस दे की ये आत्मा अंश है उत्थे जा करके सदा लई उसी दा ही रूप हो जांदी है।
नानक भगत सुखिए सदा सच्चे नाम रचन।
और जिन्हां ने भक्ति कर ली परमात्मा दी ओह सदा लई सुखी हो जांदे। भक्ति केड़ी है? निष्कामता दी भक्ति, यानी श्रद्धा प्रेम और यकीन दे नाल निष्कामता दी भक्ति नूं पाल लिया, मन बुद्धि और इंद्रिया उस परमात्मा दे विच स्थिर करके उस दे निज स्वरूप दा निरंतर ध्यान। एक ऐसा जप है जेड़े कि तीन गुणी माया जो कि प्रबल है उस दे विचों निकलण दे काबिल बना जांदा। यह है वो पूरी डेफिनेशन जिस दे विच साडियां कड़ियां डेफिनेशनां सारियां ही आ जांदियां ने और इस डेफिनेशन दे हर लफज दे विच पूरा उतरे बिना ना तो भक्ति हो सकती है, ना निष्कामता हो सकती है और ना ही सच्चे फल नूं प्राप्त करन दे काबिल बन सकते हैं। तो अज दी इस बाणी दे विच गुरु नानक साहब ने बिल्कुल स्पष्ट कर दिता है कि सतगुरु दी सेवा जड़ी है वह सच की प्राप्ति है। अगर सच की प्राप्ति नहीं हुई तो सिर्फ जन्म ही पक्के हुए ने, यानी गल अगले जन्मां ते चली गई, असी अपनी कालक नू लूण हरामी दी ओह धो ना सके, यानी कि जन्म ही पक्के कीते। और यह कदों होएगा? जदों साडा शरीरिक रूप से भी पवित्रता होएगी, मन भी पवित्र होएगा और अंतर दे बुद्धि का संकल्प होएगा कि असी सच नू मिलना चाहते हैं। ता ही जाकर के अज का शब्द जो गुरु नानक साहब ने स्पष्ट किया समझण दे और पूर्ण होने के काबिल बन सकांगे। तो गुरु नानक साहब जड़ी बाणी दिंदे ने उहदे च कुछ तुकां भी लैंदे ने, कुछ मिसालां भी दिंदे ने, पर गुरु नानक साहब का बिल्कुल एक ही भाव हुंदा है कि जिस अंग नूं समझाना चाहते ने उस नूं अच्छे तरीके दे नाल साडी झोलियां च तकसीम कर सकन। इस तों अगे उन्हां दा कोई भी भाव नहीं हुंदा, कोई भी माई भाई अगे हो करके इस प्रक्रिया का कोई होर अर्थ कढ़दा ते उसकी अपने मनमत है, यानी कि अपने कढ़े हुए अर्थ ने। गुरु नानक साहब का ऐसा कोई भी अर्थ ऐसा नहीं है कि जड़ा कि असी समझिए। तो मनमत तो निकल करके असी गुरमत नूं धारण करना, ता ही असी इस जीवात्मा का कल्याण करने के काबिल बन सकते हैं।